साहिब सतगुरु गुरु ग्रंथ साहिब महाराज जी दी पावन पवित्र हजूरी अंदर सुभायमान होए बैठे गुरु सवारे सत संगी जनों, आप जी तकरीबन पिछले 12-13 दिना तो निरंतर ही सतगुरु जी दी चरण शरण विच इकत्र नेम नाल हुंदे को हाजर और खालसा जी दा सिरजना दिवस उस संबंधी गुरमत विचारां ढाडी वारां और गुरबाणी कीर्तन आप जी ने सरवण कीता है। जिवें कल दे दीवान विच एक बेनती कीती सी के भावा आपां खालसा जी दा सिरजना दिवस मनान जा रहे हां, कल धन गुरु अंगद देव सच्चे पातशाह जी महाराज उन्हां दे आगमन नूं पूरे 500 साल हो जाने ने। सतगुरु जी दा पावन पवित्र जीवन के इतना वड्डा इतिहासक दिहाड़ा आ रहा है, घटो घट संखेप हजूर दी अमृत गुरबाणी और दातार जी दा इतिहास धन गुरु नानक साहब जी ने बाबा लहना जी तो गुरु अंगद देव बना के किन्नी कु कृपालता कर दिती, इस संबंधी आप जी दे समक्ष विचारा रखनिया ने। आस है आप एकाग्रता दी दात बख्शोगे, कृपालता करो, सतगुरु जी दे चरणा दी टेक लईए। विचार आरंभ करन तो पहला गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु ग्रंथ साहिब जी दी अमृत गुरबाणी दे विच साहिब गुरु पंचम पातशाह जी दा एक पवित्र बचन असी पढ़ने हां ते हजूर दे उस अमृत बचन अंदर दातार जी ने कृपा करके फरमाया के जदो तू गुरु दी सिफत करनी है ते घटो घट पूर्व मनान लग्या कुछ कु गल्लां अपने ध्यान विच जरूर रखी। महाराज ओ केड़ियां गल्लां? साहिब कहिंदे ने पुरब तू गुरु दा मनाना है, सब तो पहला उस धरती दा जिक्र जरूर करी ਜਿਸ ਧਰਤੀ ਦੇ ਉੱਤੇ ਗੁਰੂ ਦੀ ਆਮਦ ਹੋਵੇ। ਦੂਸਰਾ ਬਚਨ ਕਿ ਉਸ ਪਿਤਾ ਦਾ ਜ਼ਿਕਰ ਜ਼ਰੂਰ ਕਰੀ, ਉਸ ਮਾਂ ਦਾ ਜ਼ਰੂਰ ਜੀਵਨ ਦੱਸੀ, ਤੇ ਤੀਸਰਾ ਉਹਨਾਂ ਭਾਵਨਾ ਵਾਲਿਆਂ ਦੀ ਗੱਲ ਕਰੀ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਜਿੱਥੇ ਆਮਦ ਹੋਈ ਉਸ ਧਰਤੀ ਦਾ, ਜਿਸ ਪਿਤਾ ਦੇ ਘਰ ਜਿਸ ਮਾਤਾ ਦੀ ਕੁੱਖ ਵਿੱਚੋਂ ਆਏ ਉਸ ਮਾਂ ਦਾ, ਤੇ ਤੀਸਰਾ ਜਿਨ੍ਹਾਂ ਗੁਰੂ ਦੇ ਦੀਦਾਰ ਪਾਏ ਉਹਨਾਂ ਭਾਵਨਾ ਵਾਲੇ ਸਿੱਖਾਂ ਦਾ ਜ਼ਰੂਰ ਜ਼ਿਕਰ ਕਰੇ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਸ਼ਲੋਕ ਕੇ ਪੜ੍ਹਦੇ ਜ਼ਰੂਰ ਹਾਂ, ਤੇ ਮੈਂ ਕਹਿੰਦਾ ਹਰ ਪੁਰਬ ਤੇ ਪਵਿੱਤਰ ਬਚਨ ਢੁਕਦਾ ਹੈ ਕਿ ਸਾਰ ਧਰਤੀ ਭਈ ਹਰਿਆਵਲੀ, ਉਹ ਧਰਤੀ ਪਾਗਾਂ ਵਾਲੀ ਬਣ ਗਈ। ਮੱਤੇ ਦੀ ਸਰਹੰਜ ਨੂੰ ਆਪਾਂ ਕਹਿੰਦੇ ਹਾਂ, ਭਾਵਾਂ ਅੱਜ ਵਾਰ ਵਾਰ ਖਡੂਰ ਦਾ ਜ਼ਿਕਰ ਕੀਤਾ ਜਾਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਾਈ ਗੁਰਦਾਸ ਹੋਰਾਂ ਦੀ ਰਚਨਾ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਜਦੋਂ ਵੀ ਬਿਆਨ ਕੀਤਾ ਗਿਆ, ਭਾਵੇਂ ਭੱਟਾਂ ਨੇ ਸ਼ਬਦ ਵਰਤੇ, ਭਾਵਾਂ ਬਾਬਾ ਸੱਤਾ ਬਲਵੰਤ ਜੀ ਨੇ ਸ਼ਬਦ ਵਰਤੇ, ਭਾਈ ਸਾਹਿਬ ਹੋਣਾ ਨੇ ਆਪਣੀ ਰਚਨਾ ਵਿੱਚ ਖਾਸ ਕਰਕੇ ਖਡੂਰ ਦਾ ਜ਼ਿਕਰ ਕੀਤਾ ਹੈ। ਪਰ ਖਡੂਰ ਬਾਅਦ ਵਿੱਚ ਆਏ ਨੇ, ਪਹਿਲਾਂ ਉਹ ਧਰਤੀ ਭਾਗਾਂ ਵਾਲੀ ਜਿੱਥੇ ਬਾਬਾ ਫੇਰੂ ਦੇ ਘਰ ਅੰਦਰ ਮਾਤਾ ਦਇਆ ਕੌਰ ਦੀ ਕੁੱਖ ਵਿੱਚ ਭਾਈ ਲਹਿਣਾ ਜੀ ਦੀ ਆਮਦ ਸੰਨ 1504 ਨੂੰ ਹੋਈ ਸੀ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਕਿਉਂਕਿ ਜਿਸ ਗੁਰੂ ਦਾ ਪੁਰਬ 500 ਸਾਲਾਂ ਮਨਾਉਣ ਤੁਰਿਆ ਆਗਮਨ ਪੁਰਬ, ਘੱਟੋ ਘੱਟ ਸੰਖੇਪ ਜੀ ਜਾਣਕਾਰੀ ਗੁਰੂ ਇਤਿਹਾਸ ਦੀ ਹੋਣੀ ਅਤ ਲਾਜ਼ਮੀ ਹੈ। ਸਾਹਿਬ ਨੇ ਸ਼ਬਦ ਵਰਤੇ, ਪਹਿਲਾਂ ਉਸ ਧਰਤੀ ਦੀ ਗੱਲ ਕੀਤੀ ਕਿ ਸਾ ਧਰਤੀ ਭਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਖਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਸ਼ਬਦ ਵਰਤੇ ਧੰਨ ਧੰਨ ਪਿਤਾ, ਬਾਬਾ ਫੇਰੂ ਵੀ ਧੰਤਾ ਯੋਗ ਨੇ, ਧੰਨ ਧੰਨ ਕੁੱਲ, ਜਿਸ ਕੁੱਲ ਵਿੱਚ ਧੰਨ ਗੁਰੂ ਅੰਗਦ ਸਾਹਿਬ ਆਏ ਉਹ ਕੁੱਲ ਵੀ ਧੰਤਾ ਯੋਗ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ। ਤੇ ਤੀਜਾ ਸ਼ਬਦ ਵਰਤਿਆ ਸੀ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਹ, ਉਸ ਮਾਤਾ ਨੂੰ ਧੰਨ ਕਹੋ ਜਿਸ ਨੇ ਗੁਰੂ ਨੂੰ ਜਣਿਆ। ਜਦੋਂ ਧਰਤੀ ਦਾ ਜ਼ਿਕਰ ਆਇਆ, ਉਹਨਾਂ ਲੋਕਾਂ ਦਾ ਹਵਾਲਾ ਦਿੱਤਾ, ਮਾਤਾ ਪਿਤਾ ਤੇ ਕੁੱਲ ਦੀ ਗੱਲ ਕੀਤੀ ਤੇ ਕਹਿਣ ਲੱਗੇ ਇਸ ਕਰਕੇ ਸਾਰਿਆਂ ਨੂੰ ਧੰਨ ਕਹੀ ਕਿ ਸਭ ਤੋਂ ਵੱਡਾ ਗੁਰੂ ਧੰਤਾ ਯੋਗ ਹੈ, ਜਿਹੜਾ ਆਪ ਨਾਮ ਦੀ ਕਮਾਈ ਕਰਕੇ ਛੁੱਟ ਗਿਆ ਤੇ ਜਿਨੇ ਗੁਰੂ ਨੂੰ ਦੇਖਿਆ ਪਾਰ ਉਤਾਰਾ ਉਹਦਾ ਵੀ ਹੋ ਗਿਆ। ਸਾਹਿਬ ਨੇ ਸ਼ਬਦ ਵਰਤੇ, ਜਦੋਂ ਪੜੇ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਜਿਨੀ ਦਿੱਠਾ ਤਿਨਾ ਲੈ ਛਡਾਏ, ਜਿਨ੍ਹਾਂ ਨੇ ਗੁਰੂ ਦੇ ਦੀਦਾਰ ਪਾਏ ਹਜ਼ੂਰ ਨੇ ਉਹਨਾਂ ਨੂੰ ਬੰਧਨਾਂ ਤੋਂ ਮੁਕਤ ਕੀਤਾ। ਮੱਤੇ ਦੀ ਸਰਾਂ ਤੇ ਭਾਈ ਲਹਿਣਾ ਜੀ ਦੀ ਆਮਦ ਹੋਈ ਹੈ। ਧਿਆਨ ਦਿਆ ਜੇ ਸੰਖੇਪ ਵਿੱਚ ਆਉਣਾ ਹੈ, ਸੰਨ 1504 ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਭਾਈ ਲਹਿਣਾ ਜੀ ਕੁਝ ਸਮਾਂ ਸੰਗਰ ਰਹੇ ਨੇ, ਇਸ ਤੋਂ ਬਾਅਦ ਉਹ ਖਡੂਰ ਦੀ ਧਰਤੀ ਤੇ ਆ ਗਏ। ਇਤਿਹਾਸਕ ਕੁਝ ਕੁ ਹਵਾਲੇ ਦੇ ਕੇ ਖਾਸ ਕਰਕੇ ਉਸ ਸਿਧਾਂਤ ਦੀ ਗੱਲ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੀ ਨੂੰ ਗੱਦੀ ਜਦੋਂ ਦਿੱਤੀ ਤੇ ਦੁਨੀਆਂ ਨੇ ਇੱਕ ਸ਼ਬਦ ਕਿਹਾ ਸੀ, ਅੱਜ ਇੱਕ ਉਲਟੀ ਗੰਗਾ ਵਹਿ ਗਈ ਹੈ, ਕਦੀ ਸੁਣਿਆ ਵੀ ਨਹੀਂ ਸੀ ਜੋ ਕੁਝ ਬਾਬੇ ਨਾਨਕ ਸਤਿਗੁਰੂ ਨੇ ਕਰ ਦਿੱਤਾ ਹੈ। ਹਜ਼ੂਰ ਖਡੂਰ ਦੀ ਧਰਤੀ ਤੇ ਆਏ ਨੇ ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨੇ। ਆਪ ਸਭ ਨੂੰ ਗਿਆਤ ਹੈ ਕਿ ਬਾਬਾ ਫੇਰੂ ਆਪ ਦੇਵੀ ਦੇ ਸੰਗ ਲੈ ਕੇ ਜਾਂਦੇ ਸਨ। ਉਹਨਾਂ ਦੇ ਚਲਾਣੇ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਲਹਿਣਾ ਜੀ ਨੇ ਉਸੇ ਸੰਗ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਉਹ ਦੇਵੀ ਦੇ ਭੇਟਾਵਾਂ ਪੜਦੇ, ਰਾਤ ਜਾਗ ਜਗਰਾਤੇ ਵੀ ਕਰਦੇ, ਪਰ ਅੰਦਰ ਨੂੰ ਸ਼ਾਂਤੀ ਨਹੀਂ, ਅੰਦਰ ਨੂੰ ਟਿਕਾ ਨਹੀਂ। ਤੇ ਇੱਕ ਗੱਲ ਜ਼ਰੂਰ ਮੈਂ ਬੇਨਤੀ ਕਰਾਂ, ਅਸੀਂ ਭਾਵੇਂ ਸ਼ਬਦ ਕਹਿ ਦਿੰਦੇ ਹਾਂ, ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਭਾਵਨਾ ਚਾਹੀਦੀ ਹੈ, ਜਿਸ ਤੇ ਮਰਜ਼ੀ ਭਾਵਨਾ ਬਣ ਜਾਏ। ਤੇ ਮੈਂ ਉਸ ਦਿਨ ਬੇਨਤੀ ਕੀਤੀ ਸੀ, ਅੰਨੇ ਤੇ ਭਾਵਨਾ ਬਣਾ ਕੇ ਕਦੀ ਵੀ ਪਾਰ ਨਹੀਂ ਹੋਇਆ ਜਾ ਸਕਦਾ, ਘੱਟੋ ਘੱਟ ਜਿਹਦੇ ਤੇ ਭਾਵਨਾ ਬਣਾਈਏ ਇਹ ਤਾਂ ਪਤਾ ਹੋਵੇ ਕਿ ਸਾਨੂੰ ਪਾਰ ਕਰਨ ਦੀ ਤਾਕਤ ਵੀ ਰੱਖਦਾ। ਬਾਬੇ ਨਾਮਦੇਵ ਨੇ ਇੱਕ ਸ਼ਬਦ ਕਿਹਾ, ਉਹ ਕਹਿ ਕੇ ਮੈਂ ਅੱਗੇ ਤੁਰਨਾ, ਗੁਰਮਤਿ ਦੀ ਵਿਆਖਿਆ ਤੇ ਸੱਚ ਜਾਣੂ ਖਾਲਸੇ ਦੇ ਜੀਵਨ ਨੂੰ ਉਹ ਸ਼ਬਦ ਬਿਆਨ ਕਰੇਗਾ ਕਿ ਖਾਲਸੇ ਦਾ ਸਿਧਾਂਤ ਕੀ ਉਹਨਾਂ ਨੇ ਸ਼ਬਦ ਕਿਹਾ ਸ਼ਬਦ ਦੀ ਰਹਾਉ ਦੀ ਤੁਕ ਹੈ ਕਹਿੰਦੇ ਨੇ ਖਾਉ ਤੋਂ ਇੱਕ ਰਮਈਆ ਲੈ ਹੂੰ ਕਹਿੰਦੇ ਨੇ ਮੈਨੂੰ ਕੇਵਲ ਇੱਕ ਪਰਮਾਤਮਾ ਚਾਹੀਦਾ ਹੈ ਆਮ ਦੇਵ ਬਦਲਾਵਣ ਦੇਖੋ ਬਾਕੀ ਜਿਤਨੀ ਵੀ ਦੇਵ ਪੂਜਾ ਲੋਕ ਕਰਦੇ ਨੇ ਮੈਂ ਸਾਰੀ ਇਹਦੇ ਬਦਲੇ ਛੱਡ ਦੇਣਾ ਮੈਨੂੰ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਚਾਹੀਦਾ ਹੈ ਫਿਰ ਉਹਨਾਂ ਨੇ ਜ਼ਿਕਰ ਕੀਤਾ ਕਹਿਣ ਲੱਗੇ ਭੈਰੋ ਭੂਤ ਸ਼ੀਤਲਾ ਧਾਵੈ ਖਰ ਵਾਹਨ ਉਹ ਸ਼ਾਲ ਉਡਾਵੈ ਖਾਉ ਤੋਂ ਇੱਕ ਰਮਈਆ ਲੈ ਹੂੰ ਕਹਿਣ ਲੱਗੇ ਆਨ ਦੇਵ ਬਦਲਾਵਨ ਦੇ ਹੂੰ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ ਬਰਦ ਚਰੈ ਦੌਰੂ ਧਮਕਾਵੈ ਮਾਂ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਤਰੈ ਤੂੰ ਕਹੀਏ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਤੇ ਅਖੀਰ ਤੇ ਸ਼ਬਦ ਵਰਤੇ ਗੁਰਮਤ ਰਾਮ ਨਾਮ ਗੋ ਮੀਤਾ ਪਰਨਮੈ ਨਾਮਾ ਇਉਂ ਕਹਿ ਗੀਤਾ ਕਹਿੰਦੇ ਨੇ ਅਸਲੀ ਗਿਆਨ ਏਵੇ ਕਿ ਗੁਰੂ ਦੀ ਮਤ ਲੈ ਕੇ ਨਾਮ ਨੂੰ ਜਪ ਭਾਈ ਲੈਣੇ ਨੇ ਦੇਵੀ ਪੂਜਾ ਵੀ ਕੀਤੀ ਪਰ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਵਿਦਵਾਨ ਲਿਖਦਾ ਹੈ ਕਿ ਸਾਰੀ ਰਾਤ ਜਗਰਾਤਾ ਕੀਤਾ ਹੈ ਲਾਲ ਚੋਲਾ ਉਹਨਾਂ ਆਪਣੇ ਤਨ ਤੇ ਪਾਇਆ ਪ੍ਰਭਾਤ ਵੇਲਾ ਹੋਇਆ ਭਾਈ ਲੈਣਾ ਜੀ ਉਸ ਜਗਰਾਤੇ ਤੋਂ ਵਿਹਲੇ ਹੋ ਕੇ ਜਦੋਂ ਬਾਹਰ ਗਏ ਨੇ ਪਿੰਡ ਤੋਂ ਤੇ ਉਸੇ ਪਿੰਡ ਦੇ ਵਿੱਚ ਇੱਕ ਭਾਵਨਾ ਵਾਲਾ ਗੁਰਸਿੱਖ ਰਹਿੰਦਾ ਸੀ ਧੰਨ ਗੁਰੂ ਨਾਨਕ ਸਾਹਿਬ ਦਾ ਅਨੰਦ ਸਿੱਖ ਹੈ ਉਹਦਾ ਨਾਮ ਹੈ ਭਾਈ ਜੋਤ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਇੱਕ ਤਾਂ ਭਾਈ ਜੋਤ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਏ ਨੇ ਇੱਕ ਭਾਈ ਜੋਤ ਗੁਰੂ ਅੰਗਦ ਸਾਹਿਬ ਦਾ ਸਿੱਖ ਹੋਇਆ ਜਿਹੜੇ ਜ਼ਿਆਦ ਦੇ ਬ੍ਰਾਹਮਣ ਸਨ ਇੰਨੀ ਸੇਵਾ ਕੀਤੀ ਕਿ ਸੇਵਾ ਕਰਦਿਆਂ ਅੰਦਰੋਂ ਸਤਿਗੁਰੂ ਦੀ ਕਿਰਪਾ ਨਾਲ ਵਾਕੀ ਬ੍ਰਹਮ ਨੂੰ ਪਹਿਚਾਣ ਲਿਆ ਸੀ ਉਹ ਦੂਸਰੇ ਭਾਈ ਜੋਤ ਨੇ ਇਹ ਭਾਈ ਜੋਤ ਆਪਣੇ ਘਰ ਵਿੱਚ ਬੈਠੇ ਨੇ ਅੰਮ੍ਰਿਤ ਵੇਲੇ ਬਾਬੇ ਨਾਨਕ ਦੀ ਬਾਣੀ ਉਹ ਪੜ੍ਹਦੇ ਨੇ ਇਹਦਾ ਮਤਲਬ ਕਿ ਉਸ ਵੇਲੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀਆਂ ਪੌੜੀਆਂ ਸਿੱਖ ਆਪਣੇ ਨੇਮ ਵਿੱਚ ਰੋਜ਼ ਪੜ੍ਹਦੇ ਨੇ ਉਹ ਇੱਕ ਪੌੜੀ ਪੜ੍ਹਦੇ ਸਨ ਜਦੋਂ ਇਸ ਪੌੜੀ ਤੇ ਪਹੁੰਚੇ ਨੇ ਇੱਕ ਪੌੜੀ ਸੁਣ ਕੇ ਭਾਈ ਲਹਿਣਾ ਜੀ ਕੀ ਲੈ ਗਏ ਪਿਆਰੇ ਉਹ ਪੌੜੀ ਸੀ ਕਿ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤੇ ਵੇਖਾ ਪਾਸਾ ਘਾਲੀਐ ਤੇ ਅਗਲੀ ਤੁਕ ਸੀ ਕਿਛ ਲਾਹੇ ਉਪਰ ਘਾਲੀਐ ਕੇਵਲ ਇੱਕ ਪੌੜੀ ਸੁਣੀ ਤੇ ਉਸ ਪੌੜੀ ਨੇ ਅੰਦਰ ਨੂੰ ਧੂ ਪਾਈ ਮਨ ਨੇ ਕਿਹਾ ਮਨਾ ਸਾਰਾ ਸਮਾਂ ਹੋ ਗਿਆ ਤੂੰ ਆਪਣੀ ਜ਼ਿੰਦਗੀ ਦਾ ਜਿਤਨਾ ਵੀ ਬਤੀਤ ਕੀਤਾ ਕੇਵਲ ਟਲੀਆਂ ਵਜਾ ਕੇ ਪੇਟਾਵਾਂ ਪੜਦਾ ਰਿਹਾ ਅੱਜ ਤੱਕ ਇੰਨਾ ਕੁਝ ਸਕੂਨ ਨਹੀਂ ਮਿਲਿਆ ਆ ਕੌਣ ਹੈ ਜਿਹਦਾ ਇੱਕ ਸ਼ਬਦ ਸੁਣ ਕੇ ਤੇਰੇ ਅੰਦਰ ਨੂੰ ਟਿਕਾ ਮਿਲ ਗਿਆ ਹੈ ਮੈਂ ਬੇਨਤੀ ਕਰਾਂ ਸ਼ਬਦ ਅੱਜ ਵੀ ਅਸਰ ਕਰਦਾ ਹੈ ਕਿਉਂਕਿ ਗੁਰਬਾਣੀ ਬਹੁਤ ਘੱਟ ਸੱਜਣ ਨੇ ਜਿਹੜੇ ਰੋਜ਼ ਨੇਮ ਨਾਲ ਸਹਿਜ ਪਾਠ ਕਰਦੇ ਹੋਣਗੇ ਮੈਂ ਬੇਨਤੀ ਕਰਾਂ ਕਿ ਜੇ ਸਿੱਖ ਨੇ ਸਿੱਖੀ ਨੂੰ ਕਮਾਣਾ ਹੈ ਜਿਸ ਬੰਦੇ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਤੇ ਪੜ੍ਹਨ ਦਾ ਭਾਵ ਕੇਵਲ ਕਰੂਣੀ ਕਰਨਾ ਨਹੀਂ ਜਿੰਨੀ ਦੇਰ ਤੱਕ ਬਾਣੀ ਸਮਝ ਕੇ ਵਿਚਾਰ ਕੇ ਪੜ੍ਹੀ ਨਹੀਂ ਉਹ ਕਦੀ ਨਹੀਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਗੁਰਮਤਿ ਸਿਧਾਂਤ ਤੋਂ ਚੰਗੀ ਤਰ੍ਹਾਂ ਜਾਣੂ ਸ਼ਬਦ ਅੱਖਰ ਨਹੀਂ ਅੱਖਰੀ ਗੱਲਾਂ ਕਹਿ ਲੈਣੀਆਂ ਸ਼ਬਦ ਤੋਂ ਰਾਹ ਦੇਣੇ ਸਤਿਗੁਰੂ ਕੀ ਬਾਣੀ ਜਦੋਂ ਕੋ ਪੜ੍ਹਦਾ ਹੈ ਬਾਣੀ ਵਿੱਚੋਂ ਜੀਵਨ ਪੈਦਾ ਹੁੰਦਾ ਹੈ ਜਦੋਂ ਜੀਵਨ ਵਾਲਾ ਆਪਣੀ ਜ਼ਬਾਨ ਤੋਂ ਕੋਈ ਸ਼ਬਦ ਕਹਿੰਦਾ ਹੈ ਤੇ ਸੱਚ ਜਾਣੋ ਉਹਦੇ ਸ਼ਬਦ ਪੱਥਰ ਨੂੰ ਵੀ ਪਿਘਲਾ ਕੇ ਰੱਖ ਦਿੰਦੇ ਨੇ ਉਹਦੇ ਸ਼ਬਦ ਭਟਕਦੇ ਹੋਏ ਮਨ ਨੂੰ ਟਿਕਾ ਦਿੰਦੇ ਨੇ ਇੱਕ ਬੇਨਤੀ ਮੈਂ ਵਿੱਚੋਂ ਨਿਕਲ ਕੇ ਕਰਨੀ ਚਾਹੁੰਦਾ ਪਿਛਲੇ ਕਈ ਦਿਨਾਂ ਤੋਂ ਅਸੀਂ ਅੰਦਰ ਤੇ ਬਾਹਰ ਦੀ ਰਹਿਤ ਦਾ ਜ਼ਿਕਰ ਕੀਤਾ ਹੈ ਕੱਲ ਵਿਸਤਾਰ ਨਾਲ ਵੀ ਬੇਨਤੀ ਕੀਤੀ ਸੀ ਕਿ ਇਹ ਇੱਕ ਬੜੀ ਸਾਡੇ ਵਿੱਚ ਨਵੀਂ ਗੱਲ ਚੱਲ ਪਈ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਜੀ ਅਸੀਂ ਨਾਨਕ ਪੰਥੀ ਹਾਂ ਜਦੋਂ ਸ਼ਬਦ ਖਾਲਸਾ ਪੰਥ ਦੇ ਦਿੱਤਾ ਨਾ ਵੈਸੇ ਪੰਥ ਦਾ ਅਖਰੀ ਅਰਥ ਕੇਵਲ ਰਸਤਾ ਹੈ ਖਾਲਸਾ ਉਹ ਮਾਰਗ ਹੈ ਜਿਹੜਾ ਕੇਵਲ ਪਰਮਾਤਮਾ ਦੇ ਘਰ ਨੂੰ ਜਾਂਦਾ ਹੈ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਸਿੱਖ ਜਿਹੜਾ ਕਹਾਉਂਦਾ ਹੈ ਸਭ ਤੋਂ ਪਹਿਲੀ ਗੱਲ ਉਹਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਬਾਬੇ ਦੀ ਸਿੱਖੀ ਸਤ ਬਚਨ ਕਰਕੇ ਹੁਕਮ ਮੰਨਣ ਤੋਂ ਸ਼ੁਰੂ ਹੁੰਦੀ ਉਹੀ ਜੋਤ ਹੈ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਜਿਹੜੀ ਭਗਤ ਬਾਣੀ ਉਹਨਾਂ ਸਾਨੂੰ ਬਖਸ਼ੀ ਭਗਤਾਂ ਦੀ ਬਾਣੀ ਵਿੱਚ ਇੱਕ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ, ਮੈਂ ਬੇਨਤੀ ਕਰਾਂ ਜਦੋਂ ਆਪਾਂ ਬਾਣੀ ਕਰਕੇ ਗੁਰੂ ਨਾਲ ਜੁੜਨਾ ਹੈ ਤੇ ਅਰਦਾਸ ਕਰੀਏ ਬਾਣੀ ਕਰਕੇ ਸਾਡਾ ਅੰਦਰ ਵੀ ਜੁੜੇ। ਜੇ ਬਾਣੀ ਕਰਕੇ ਅੰਦਰੋਂ ਜੁੜੇ ਆ ਤੇ ਬਾਣਾ ਬਿਲਕੁਲ ਕਾਇਮ ਰਹੇਗਾ, ਤੇ ਜੇ ਜਜ਼ਬਾਤ ਵਿੱਚ ਆ ਕੇ ਵੇਖਾਂ ਵੇਖੀ ਬਾਣਾ ਤਾਂ ਪਾ ਲਿਆ, ਪਰ ਖਿਮਾ ਕਰਿਓ ਜੇ ਬਾਣੀ ਤੋਂ ਟੁੱਟ ਗਏ, ਬਾਣੀ ਤੋਂ ਟੁੱਟੇ ਹੋਏ ਬੰਦੇ ਦਾ ਸਿਦਕ ਕਦੀ ਨਿਭ ਨਹੀਂ ਜੇ ਸਕਦਾ। ਇੱਕ ਉਦਾਹਰਣ ਦੇਣੀ ਚਾਹੁੰਦਾ ਵਾ, ਸਿੱਖ ਦੀ ਜ਼ਿੰਦਗੀ ਬਾਣੀ ਹੈ, ਸਿੱਖ ਦਾ ਜੀਵਨ ਬਾਣੀ ਹੈ। ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਕਿ ਸਾਉਣ ਦੇ ਮਹੀਨੇ ਵਿੱਚ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਅੰਬ ਦੇ ਫਲ ਪੱਕਦੇ, ਟਾਹਣੀ ਨੂੰ ਅੰਬ ਦਾ ਫਲ ਲੱਗਾ ਤੇ ਕਹਿੰਦੇ ਨੇ ਮਾਲੀ ਅੰਬ ਨੂੰ ਤੋੜਨ ਆਇਆ, ਇੱਕੋ ਟਾਹਣ ਤੇ ਦੋ ਫਲ ਲੱਗੇ ਨੇ, ਇੱਕ ਅੰਬ ਦਾ ਰੰਗ ਬਿਲਕੁਲ ਲਾਲ ਸੁਰਖ ਹੈ, ਉਹਦੇ ਵਿੱਚੋਂ ਰਸ ਚੋਂਦਾ ਪਿਆ, ਰਸ ਮਿਠਾਸ ਨਾਲ ਭਰਿਆ ਪਿਆ, ਤੇ ਦੂਜੇ ਪਾਸੇ ਉਸੇ ਟਾਹਣੀ ਦੇ ਉੱਤੇ ਇੱਕ ਨਿੱਕਾ ਜਿਹਾ ਅੰਬ ਦਾ ਫਲ ਲੱਗਾ ਹੈ ਜਿਹਦਾ ਰੰਗ ਕਾਲਾ ਪੈ ਚੁੱਕਾ ਹੈ, ਜਿਹੜਾ ਪੱਥਰ ਦੀ ਤਰ੍ਹਾਂ ਪੀੜਾ ਹੈ, ਜਿਹਦੇ ਵਿੱਚ ਰਸ ਨਾਂ ਦੀ ਚੀਜ਼ ਕੋਈ ਨਹੀਂ। ਮਾਲੀ ਨੇ ਪੱਕੇ ਹੋਏ ਅੰਬ ਨੂੰ ਟਾਹਣੀ ਤੋਂ ਤੋੜਿਆ, ਉਹਨੂੰ ਟੋਕਰੇ ਵਿੱਚ ਪਾ ਕੇ ਸਿਰ ਤੇ ਰੱਖ ਕੇ ਘਰ ਨੂੰ ਲੈ ਤੁਰਿਆ, ਤੇ ਜਿਹੜਾ ਟਾਹਣੀ ਨਾਲ ਪੱਥਰ ਦੀ ਤਰ੍ਹਾਂ ਪੀੜਾ ਉੱਤੋਂ ਰੰਗ ਕਾਲਾ ਸੀ ਤੇ ਉਹਨੂੰ ਤੋੜਿਆ ਨਾ, ਤੇ ਸਵਾਲ ਕਰ ਦਿੱਤਾ ਮਾਲੀ ਤੇ। ਦੇਖੋ ਇਹ ਉਦਾਹਰਨਾਂ ਕੇਵਲ ਸਮਝਣ ਵਾਸਤੇ ਨੇ। ਕਹਿੰਦੇ ਨੇ ਪੁੱਛਿਆ ਕਿ ਟਾਹਣੀ ਵੀ ਇੱਕੋ ਹੈ, ਫਲ ਵੀ ਇੱਕੋ ਟਾਹਣੀ ਤੋਂ ਇੱਕ ਜੜ ਤੋਂ ਇਹਨਾਂ ਨੂੰ ਰਸ ਮਿਲਿਆ, ਇੱਕ ਵਿੱਚ ਰਸ ਭਰਿਆ ਗਿਆ, ਉਹਦਾ ਰੰਗ ਵੀ ਤਬਦੀਲ ਹੋ ਗਿਆ, ਦੂਜਾ ਵੀ ਟਾਹਣੀ ਨਾਲ ਜੁੜਿਆ ਹੈ, ਪਰ ਇਹਦੇ ਵਿੱਚ ਰਸ ਨਹੀਂ, ਪੀੜਾ ਪਨ ਹੈ, ਅੱਤ ਦੀ ਕਾਲਖ ਹੈ। ਜੁੜੇ ਤਾਂ ਦੋਨੋਂ ਟਾਹਣੀ ਦੇ ਨਾਲ ਨੇ, ਛਿਲਕੇ ਕਰਕੇ ਦੋਨੋਂ ਜੁੜੇ ਨੇ, ਇੱਕ ਨੂੰ ਤੋੜ ਕੇ ਘਰ ਲੈ ਤੁਰਿਆ ਤੇ ਇੱਕ ਅਜੇ ਵੀ ਟਾਹਣੀ ਦੇ ਕੋਲ ਪਿਆ, ਇਹਦੇ ਵਿੱਚ ਰਸ ਕਿਉਂ ਨੀ ਭਰਿਆ? ਕਿਤੇ ਅੰਬ ਦੇ ਰੁੱਖ ਨੇ ਇਹਦੇ ਨਾਲ ਵਿਤਕਰਾ ਤੇ ਨਹੀਂ ਕੀਤਾ? ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹੇ ਨੇ, ਭਾਈ ਗੁਰਦਾਸ ਦੀ ਰਚਨਾ ਵਿੱਚੋਂ ਵੀ ਅਰਜ਼ ਕਰਾਂਗਾ, ਤੇ ਬਾਬੇ ਕਬੀਰ ਨੇ ਬਹੁਤ ਸੋਹਣਾ ਉੱਤਰ ਦਿੱਤਾ। ਕਹਿਣ ਲੱਗੇ ਮਾਲੀ ਨੇ ਅੱਗੋ ਕਿਹਾ ਸੀ ਕਿ ਉਸ ਅੰਬ ਦੇ ਰੁੱਖ ਦਾ ਕੋਈ ਵਿਤਕਰਾ ਨਹੀਂ। ਕਹਿੰਦੇ ਨੇ ਹਕੀਕਤ ਇਹ ਵੇ ਕਿ ਜਦੋਂ ਅੰਬ ਦਾ ਬੂਰ ਪਿਆ ਉਦੋਂ ਤੇਜ਼ ਹਵਾ ਚੱਲੀ, ਕੁਝ ਤਾਂ ਬੂਰ ਉਸ ਹਵਾ ਦੇ ਨਾਲ ਹੀ ਝੜ ਗਿਆ, ਕੁਝ ਕੁ ਬੂਰ ਦਾ ਜਦੋਂ ਇਹ ਫਲ ਬਣ ਲੱਗੇ ਤੇ ਕਹਿੰਦੇ ਨੇ ਉਸ ਵੇਲੇ ਖਨੇਰੀਆਂ ਚੱਲੀਆਂ, ਜਿਹੜਾ ਤੂੰ ਕਾਲਾ ਫਲ ਦੇਖਣਾ ਪਿਆ ਪੱਕਾ ਪੱਥਰ ਦੀ ਤਰ੍ਹਾਂ ਹੈ, ਜਿੱਦਣ ਅੱਤ ਦੀ ਤੇਜ਼ ਹਨੇਰੀ ਚੱਲੀ ਉਦਣ ਅਸਲ ਵਿੱਚ ਅੰਦਰੋਂ ਇਹ ਟੁੱਟ ਗਿਆ ਸੀ, ਬਾਹਰੋਂ ਛਿਲਕੇ ਕਰਕੇ ਜੁੜਿਆ ਸੀ। ਸੱਚ ਜਾਣ ਜਿਹੜੇ ਅੰਦਰੋਂ ਟੁੱਟ ਜਾਣ, ਬਾਹਰੋਂ ਭਾਵੇਂ ਜੁੜਨ ਦੀ ਗੱਲ ਵੀ ਕਰਨ, ਉਹਨਾਂ ਵਿੱਚ ਕਦੀ ਰਸ ਭਰਿਆ ਵੀ ਨਹੀਂ ਜਾ ਸਕਦਾ। ਕਹਿਣ ਲੱਗੇ ਰਸ ਉਹਨਾਂ ਵਿੱਚ ਜਿਹੜਾ ਅੰਦਰੋਂ ਤੇ ਬਾਹਰੋਂ ਜੁੜਦਾ ਹੈ। ਬਾਬਾ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ, ਜਿਹੜੇ ਵਿੱਚੋਂ ਕੰਬ ਕੇ ਟੁੱਟੇ ਨਹੀਂ। ਹਕੀਕਤ ਵੇ ਮਾਲਕ ਦੇ ਦਰ ਤੇ ਉਹ ਪਹੁੰਚਦੇ ਨੇ ਜਿਹੜੇ ਅੰਦਰੋਂ ਜੁੜੇ ਨੇ। ਬਾਣੀ ਦੇ ਸ਼ਬਦ ਪੜੇ ਜਾਂਦੇ ਨੇ, ਕਥਾ ਵਿਚਾਰਾਂ ਹਰ ਥਾਂ ਤੇ ਹੁੰਦੀਆਂ ਨੇ। ਮੈਂ ਕਹਿੰਦਾ ਇਹ ਪੌੜੀ ਹਰ ਗੁਰਦੁਆਰਾ ਜਿੱਥੇ ਆਸਾ ਕੀ ਵਾਰ ਪੜੀ ਜਾਂਦੀ ਏ, ਰਬਾਬੀ ਸਿੰਘ ਕੀਰਤਨੀ ਸਿੱਖ ਰੋਜ਼ ਪੜ੍ਹਦੇ ਨੇ, ਪਰ ਕੀ ਕਾਰਨ ਕਿ ਭਾਈ ਜੋਧ ਤੇ ਮੁੱਖ ਤੋਂ ਪੜੀ ਹੋਈ ਪੌੜੀ ਨੇ ਇੱਕ ਦੇਵੀ ਦੇ ਸਾਹਮਣੇ ਭੇਟਾਵਾਂ ਗਾਉਣ ਵਾਲਾ ਉਹਨਾਂ ਨੂੰ ਮਜਬੂਰ ਕਰ ਦਿੱਤਾ ਬਾਬੇ ਨਾਨਕ ਦੇ ਦਰ ਤੇ ਜਾਣ ਲਈ। ਗੁਰਮੁਖੋ ਇੱਕ ਪੌੜੀ ਪੜੀ ਤੇ ਭਾਈ ਲਹਿਣਾ ਜੀ ਭਾਈ ਜੋਧ ਦੇ ਕੋਲ ਗਏ ਸਨ, ਜਾ ਕੇ ਕਹਿੰਦੇ ਨੇ ਪੁਰਖਾ ਪਤਾ ਨੀ ਜੋ ਕੁਝ ਤੂੰ ਆਪਣੀ ਰਸਨਾ ਤੋਂ ਗਾਇਆ ਹੈ ਮੇਰੇ ਅੰਦਰ ਨੂੰ ਟਿਕਾ ਮਿਲਿਆ, ਮੇਰੇ ਅੰਦਰ ਨੂੰ ਸਕੂਨ ਮਿਲਿਆ, ਇੱਕ ਕਿਰਪਾ ਕਰ ਮੈਨੂੰ ਦੱਸ ਕਿ ਇਹ ਬਚਨ ਕਿਦੇ ਨੇ? ਭਾਈ ਜੋਧ ਗੁਰਮੁਖ ਜਿਹਦਾ ਅੰਦਰ ਸਾਈਂ ਦੇ ਚਰਨਾਂ ਵਿੱਚ ਭਿੱਜਾ ਹੈ, ਕਹਿੰਦਾ ਇਹ ਵੇ ਰੱਬੀ ਬਾਣੀ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖ ਤੋਂ ਉਚਾਰਨ ਕੀਤੀ ਹੈ। ਉਹਦਾ ਦੂਜਾ ਸਵਾਲ ਸੀ ਕਿ ਗੁਰੂ ਨਾਨਕ ਸਾਹਿਬ ਕਿੱਥੇ ਨੇ? ਭਾਈ ਜੋਧ ਦਾ ਉੱਤਰ ਸੀ ਕਿ ਰਹਿਮਤਾਂ ਕੀਤੀਆਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਤੇ ਪੁੱਛਦਾ ਭਾਈ ਲਹਿਣਾ ਕਿ ਮੈਨੂੰ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋ ਸਕਦੇ ਨੇ? ਤੇ ਭਾਈ ਜੋਧ ਦਾ ਉੱਤਰ ਸੀ ਜਦੋਂ ਤੂੰ ਭਾਵਨਾ ਬਣਾ ਕੇ ਜਾਏ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਤਾਂ ਹਰ ਇੱਕ ਲਈ ਖੁੱਲਾ ਹੁੰਦਾ ਹੈ। ਗੁਰਮੁਖ ਇੱਕ ਸ਼ਬਦ ਸੁਣਿਆ, ਇੱਕ ਪੌੜੀ ਸੁਣੀ, ਤੇ ਭਾਈ ਲਹਿਣਾ ਜੀ ਕਰਤਾਰਪੁਰ ਗਏ। ਆਪ ਸਿਆਣੇ ਬੈਠੇ ਨੇ ਕਰਤਾਰਪੁਰ ਦੀ ਧਰਤੀ ਤੇ। ਬਾਬੇ ਗੁਰੂ ਨਾਨਕ ਸਾਹਿਬ ਨੇ 18 ਸਾਲ ਹਲ ਵਾਹਿਆ ਹੈ, ਉੱਥੇ ਖੇਤੀ ਕੀਤੀ। ਮੈਂ ਕਹਿੰਦਾ ਬਾਬਾ ਜੀ ਨੇ ਹਰ ਰੀਤ ਹਿੰਦੁਸਤਾਨ ਦੇ ਉਸ ਅਖੌਤੀ ਧਰਮ ਤੋਂ ਨਿਆਰੀ ਦਿੱਤੀ। ਉਹਨੇ ਆਸ਼ਰਮ ਬਣਾਏ 4 ਤੇ ਬੰਦੇ ਦੀ ਉਮਰ ਨੂੰ 100 ਸਾਲ ਨੂੰ 4 ਹਿੱਸਿਆਂ ਵਿੱਚ ਵੰਡਿਆ। ਉਹਨੇ ਕਿਹਾ ਪਹਿਲੇ 25 ਸਾਲ ਬ੍ਰਹਮਚਰਜ, 25 ਤੋਂ 50 ਇਹਨੇ ਗ੍ਰਿਸ਼ਤ ਕਮਾਣਾ ਹੈ, 50 ਤੋਂ 75 ਇਹ ਬਾਨਪ੍ਰਸਤ ਹੋਵੇਗਾ, 75 ਤੋਂ 100 ਇਹ ਸੰਨਿਆਸੀ ਹੋਵੇਗਾ। ਸੰਨਿਆਸੀ ਦਾ ਮਤਲਬ ਇਹਦਾ ਕੋਈ ਵੀ ਦੁਨੀਆਂ ਨਾਲ ਸੰਬੰਧ ਨਹੀਂ। ਬਾਬਾ ਜੀ ਨੇ ਕਿਹਾ ਨਹੀਂ, ਆਸ਼ਰਮ ਦੀ ਰੀਤ ਨਹੀਂ ਮੰਨੀ। ਜਿਸ ਉਮਰ ਵਿੱਚ ਲੋਕ ਕਹਿੰਦੇ ਨੇ ਸੰਨਿਆਸੀ ਬਣੇਗਾ, ਮੈਂ ਕਹਿੰਦਾ ਉਸ ਉਮਰ ਵਿੱਚ ਬਾਬੇ ਨਾਨਕ ਨੇ ਬਲਗ ਜੋੜ ਕੇ ਖਲ ਆਪਣੇ ਹੱਥੀ ਵਾਹੇ ਤੇ ਗ੍ਰਿਸ਼ਤੀ ਬਣ ਕੇ ਦੱਸਿਆ ਕਿ ਇਸ ਉਮਰ ਵਿੱਚ ਸੁਚੱਜਾ ਗ੍ਰਿਸ਼ਤੀ ਕਿਉਂ ਜਾਊਗਾ, ਸੰਨਿਆਸ ਨਹੀਂ। ਉਹਨਾਂ ਉਸ ਉਮਰ ਵਿੱਚ ਗ੍ਰਿਸ਼ਤ ਕਮਾਇਆ। ਹਜ਼ੂਰ ਕਿਰਪਾਲੂ ਜੀ ਨੇ ਉੱਥੇ ਕਰਤਾਰਪੁਰ ਦੀ ਜਿਹੜੀ ਘਟਨਾ ਹੈ ਉਹਨੂੰ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਪੜ੍ਹੀ ਕਿ ਕਰਤਾਰਪੁਰ ਦਾ ਨਜ਼ਾਰਾ ਕੀ ਹੋ ਜਾ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਉੱਥੇ ਕੋਈ ਅਡੰਬਰ ਨਹੀਂ, ਉੱਥੇ ਕੋਈ ਭੇਕ ਨਹੀਂ, ਉੱਥੇ ਕੋਈ ਪੂਰੀ ਪ੍ਰਤਿਸ਼ਠਾ ਨਹੀਂ। ਉਹਨਾਂ ਸ਼ਬਦ ਵਰਤੇ ਨੇ ਕਿ ਫਿਰ ਬਾਬਾ ਆਇਆ ਕਰਤਾਰਪੁਰ ਤੇ ਸ਼ਬਦ ਵਰਤਿਆ, ਭੇਕ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਹੁਣ ਅਗਲੀ ਉੱਥੇ ਇੱਕ ਤੁਕ ਕਹੀਏ, ਕਹਿੰਦੇ ਨੇ ਕਰਤਾਰਪੁਰ ਦੀ ਮਰਿਆਦਾ ਕੀ ਬਣਾ ਦਿੱਤੀ, ਬਾਣੀ ਮੁਖੋਂ ਉਚਾਰੀਏ ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਨੰਤ ਸ਼ਬਦ ਉੱਠੇ ਤੁਨਕਾਰਾ। ਤੇ ਕਰਤਾਰਪੁਰ ਦੀ ਮਰਿਆਦਾ ਸੀ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾ ਪੂਜਾ। ਉੱਥੇ ਗ੍ਰਿਸ਼ਤੀਆਂ ਵਾਲੇ ਫਰਜ਼, ਪਰਮੇਸ਼ਵਰ ਦੀ ਕੀਰਤੀ, ਉੱਥੇ ਕਿਰਤ ਨਾਲ ਕੀਰਤੀ, ਧਨ ਨਾਲ ਧਰਮ, ਮਾਇਆ ਨਾਲ ਮਾਇਆ, ਸੰਸਾਰ ਨਾਲ ਨਿਰੰਕਾਰ ਦੇ ਚਰਨਾਂ ਵਿੱਚ ਜੁੜਨ ਦੀ ਜੁਗਤ ਬਾਬੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਰਸਾਈ। ਭਾਈ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਗਏ ਨੇ ਤੇ ਦੇਖੋ ਇਸ ਘਟਨਾ ਨੂੰ ਹਰ ਇੱਕ ਇਤਿਹਾਸਕਾਰ ਨੇ ਮੰਨਿਆ ਕਿ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਹੋ ਕੇ ਗਏ ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕਰਤਾਰਪੁਰ ਤੋਂ ਬਾਹਰ ਮਿਲੇ ਨੇ। ਕਦੀ ਸੋਚੀਏ ਖਾਂ ਕਿ ਭਾਈ ਲਹਿਣਾ ਇਹਨੇ ਬਾਬੇ ਨਾਨਕ ਸਤਿਗੁਰੂ ਨੂੰ ਪਹਿਲੀ ਨਜ਼ਰ ਵਿੱਚ ਪਹਿਚਾਣਿਆ ਕਿਉਂ ਨਾ। ਮੈਂ ਕਹਿੰਦਾ ਚਮਕ ਦਮਕ ਨਹੀਂ ਸੀ, ਕੋਈ ਚੇਲਿਆਂ ਦਾ ਪਿੱਛੇ ਭੀੜ ਨਹੀਂ ਸੀ, ਇੰਨਾ ਸਾਦਾਪਨ ਸੀ ਕਿ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਬਾਹਰ ਖਲੋਤੇ ਨੇ ਤੇ ਭਾਈ ਲਹਿਣੇ ਦੀ ਨਜ਼ਰ ਨੇ ਪਹਿਚਾਣੀ ਨਾ ਕਿ ਜਿਹਦੇ ਚਰਨ ਮੈਂ ਪਰਸਨ ਆਇਆ ਇਹ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ। ਇੱਕ ਬੇਨਤੀ ਕਰਾਂ ਕਿ ਦੇਖੋ ਅਸੀਂ ਭੇਖ ਨਾਲ ਬੜੀ ਜੁੜਨੇ ਆ, ਖਿਮਾ ਕਰਿਓ ਅਸੀਂ ਭੇਖ ਨਾਲ ਜੁੜਨੇ ਆ, ਗੁਣ ਨਾਲ ਨਹੀਂ। ਦਾਤਾਰ ਕਿਰਪਾ ਕਰੇ, ਸਤਿਗੁਰੂ ਨੇ ਗੁਣ ਪ੍ਰਧਾਨ ਸਿੱਖੀ ਦਿੱਤੀ ਹੈ ਕਿ ਨਾ ਕੇਵਲ ਉੱਪਰ ਦਾ ਪਖੰਡ ਵਾਲਾ ਭੇਖ। ਸਾਹਿਬ ਕਿਰਪਾਲੂ ਜੀ ਦੀ ਬਾਣੀ ਪੜ੍ਹਦਿਆਂ ਹਜ਼ੂਰ ਨੇ ਬੜੇ ਪਿਆਰੇ ਸ਼ਬਦਾਂ ਦਾ ਉੱਤਰ ਦਿੱਤਾ, ਬਾਬਾ ਨਾਨਕ ਜੀ ਦੀ ਬਾਣੀ ਵਿੱਚ ਕਿਹੜਾ ਪੱਖ ਹੈ। ਜੇ ਅਸੀਂ ਕਹਿੰਦੇ ਹਾਂ ਨਾ ਕੱਲੀ ਭਗਤੀ ਦੀ ਗੱਲ, ਮੈਂ ਕਹਿੰਦਾ ਜਿਵੇਂ ਅੱਜ ਗੁਰਮੁਖ ਆਏ ਬੈਠੇ ਨੇ, ਜਿਤਨੀ ਥੋਕ ਕੇ ਗੱਲ ਬਾਬੇ ਨੇ ਰਾਜਨੀਤੀ ਦੀ ਬਾਣੀ ਵਿੱਚ ਕੀਤੀ ਏ, ਸ਼ਾਇਦ ਦੁਨੀਆਂ ਵਿੱਚ ਇਹੋ ਜਿਹੀ ਮਿਸਾਲ ਕਿਤੇ ਮਿਲੇ। ਬੜੀ ਸੋਹਣੀ ਗੱਲ ਡਾਕਟਰ ਹਰਨਾਮ ਸਿੰਘ ਸ਼ਾਨ ਹੋਰਾਂ ਨੇ ਲਿਖੀ ਸੀ, ਉਹ ਕਹਿੰਦਾ ਉਸ ਵੇਲੇ ਦਾ ਸਾਹਿਤ ਪੜ੍ਹੋ ਜਿਹੜੇ ਵੇਲੇ ਬਾਬੇ ਨਾਨਕ ਨੇ ਸ਼ਬਦ ਉਚਾਰੇ ਨੇ। ਕਹਿੰਦੇ ਨੇ ਉਸ ਵੇਲੇ ਦਾ ਕਵੀ ਕੋਈ ਤਾਂ ਦੁਨੀਆਂ ਦੇ ਐਸ਼ੋ ਆਰਾਮ ਰਾਜੇ ਰਾਣੀਆਂ ਦੀਆਂ ਕਥਾਵਾਂ ਲਿਖਦਾ ਸੀ, ਕੋਈ ਬਾਦਸ਼ਾਹ ਦੀ ਗੁਲਾਮੀ ਕਰਦਾ ਉਹਨੂੰ ਰੱਬ ਸਮਝ ਕੇ ਪੂਜਦਾ ਸੀ। ਕਹਿੰਦਾ ਉਸ ਵੇਲੇ ਦੇ ਸਾਹਿਤ ਵਿੱਚ ਕਿਤੇ ਅਣਖ ਦੀ ਚਿਣਕ ਨਹੀਂ। ਤੇ ਬਾਬੇ ਨਾਨਕ ਦੀਆਂ 2 ਤੁਕਾਂ ਪੜ੍ਹ ਲਓ, ਮੈਂ ਕਹਿੰਦਾ ਸਪਸ਼ਟ ਕਰ ਦਿੰਦੀਆਂ ਨੇ ਕਿ ਬਾਬੇ ਦੇ ਅੰਦਰ ਦੀ ਭਾਵਨਾ ਕੈਸੀ ਸੀ। ਅਸੀਂ ਆਮ ਤੌਰ ਤੇ ਸ਼ਬਦ ਪੜ੍ਹਨੇ ਆ, ਮੈਂ ਪਿਛਲੀ ਵਾਰੀ ਇੱਕ ਬੇਨਤੀ ਕੀਤੀ, ਅਸੀਂ ਕਹਿੰਦੇ ਹਾਂ ਹਜ਼ੂਰ ਬਾਬਰ ਨੂੰ ਮਿਲੇ ਨੇ ਤੇ ਸ਼ਬਦ ਕਿਹਾ ਬਾਬਰ ਤੂੰ ਜਾਬਰ ਹੈ। ਗੁਰਮੁਖੋ ਬਾਣੀ ਪੜਿਓ, ਇਤਿਹਾਸ ਨੂੰ ਜਦੋਂ ਵੀ ਤੱਕੀਏ ਸ਼ਬਦ ਦੀ ਰੋਸ਼ਨੀ ਵਿੱਚ 4 ਸ਼ਬਦ ਨੇ ਬਾਬਰ ਨਾਲ ਸੰਬੰਧਿਤ, ਕਿਤੇ ਵੀ ਨਹੀਂ ਕਿਹਾ ਤੂੰ ਬਾਬਰ ਜਾਬਰ ਹੈ। ਬਾਬੇ ਨੇ ਸ਼ਬਦ ਇਸ ਤੋਂ ਅੱਗੇ ਦਾ ਵਰਤਿਆ ਹੈ, ਉਹਦੇ ਲਈ ਤੇ ਉਹਦੇ ਸਿਪਾਹੀਆਂ ਲਈ 2 ਸ਼ਬਦ ਵਰਤੇ ਨੇ ਤੇ ਹੈਰਾਨ ਹੋ ਜਾਈਦਾ ਕਿ ਉਹ 4 ਸ਼ਬਦ ਜਿਹੜੇ ਨੇ ਖਾਸ ਕਰਕੇ ਐਮਨਾਬਾਦ ਦੀ ਧਰਤੀ ਨਾਲ ਸੰਬੰਧਿਤ ਨੇ। ਬਾਬੇ ਨੇ ਜਾਬਰ ਨਹੀਂ ਸ਼ਬਦ ਵਰਤਿਆ ਸੀ ਕਿ ਬਾਬਰ ਜਮਰਾਜ ਬਣ ਕੇ ਆਇਆ ਹੈ ਤੇ ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ। 2 ਹੀ ਤੁਕਾਂ ਸੀ ਪੜ੍ਹਨੇ ਆ, जावर नहीं, शब्द वर्त्या खुरासान कसमाना किया हिंदुस्तान डराया, आपे दोष न देई करता हुण अगली तो के जम कर मुगल चढ़ाया। मुगल नाल शब्द जम कर वरत्या गए ते जदो सिपाहियां दी गल कीती कह लगे रतन बगाड़ बगोए कुत्ती मोया सार ना काहे, खलका कुत्ता ते जमदूत शब्द वरते। बाबे नानक ने उस अडंबर का खंडन किया जिथे केवल अपनी खौमे पालदी सी। ते बाबा जी का जदो आ सलोक पढ़ने हैं ना कि ज्ञान विहूणा गावे गीत, भुखे मुला करे मसीत, मखट्टू खोए का कन पड़ाए, फकर करे होर जात गवाए, गुर पीर सदाए मंगन जाए, ताकै मूल ना लगिया पाए, करतारपुर का सिद्धांत है कि काल खाए कि चथों दे नानक राह पछाण। से बेनती करा भाई लहना जी करतारपुर गए ने, तन गुरु नानक साहब कृपालू जी उन्होंने लैण वास्ते अगो आए ने। एदे विच कोई अत कथनी नहीं, भावना नाल सिख एक कदम गुरु दर ते पटदा है ते सतगुरु करोड़ा कदम आउंदे ने। भाई गुरदास ने शब्द कहे ने केवल बाजमुखी बिरती करके नहीं, अंतरमुखी रहमत भी सतगुरु करोड़ा वरी करदे ने। भाई लहना जी गए बाबा नानक जी दे कोल, जा उन्हां घोड़ा खिला रहे। इतिहास दे पन्ने जरूर सांझे करने चाहना क्योंकि कल साहब दा पुरब है, ते कोल खलो के पुछदे ने बजुर्गो जां बाबा जी के मैं जाना है गुरु नानक साहब दे घर, ए ओही करतारपुर जिथे बाबे नानक ने मेहरामता कीतियां ने। हजूर मुस्कुरा पए कहन लगे पुरखा ए करतारपुर ओही है, आ मैं तेनू गुरु नानक साहब दे घर तक लै जाना वा। मैं कहना बाबे लहना जी तुहाडे जीवन विचों सानू अज इन्नी समझ पै जाए कि बाबे नानक दे घर जाके समर्पित की करना है। कहन लगे मैं तुहानू नानक दे घर लै जाना, घोड़े दियां लगामां पकड़ियां अगे गुरु नानक साहब तुरे, पिछे भाई लहना जी का घोड़ा है। धर्मशाला विच आए ने बचन बिलास करदियां क्या पुरखा घोड़ा बन के आ अंदर दीदार पा लें। तमारी कहिंदी ए भाई लहना जी ने घोड़ा बनिया ते अंदर जदो दीदार करन गए, नमस्कार कीती अपने सिर नूं चुकिया ते कोई खोर नहीं जेड़ा घोड़े दियां लगामां पकड़ के आए ने ਉਹ ਖੁਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਕਹਿੰਦੇ ਨੇ ਭਾਈ ਲਹਿਣੇ ਨੇ ਚਰਨ ਪਕੜ ਲਏ, ਪਹਿਲੇ ਸ਼ਬਦ ਕਹਿ ਸਨ ਬਾਬਾ ਜੀ ਕਿ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਆਇਆ ਸਾਂ ਤੁਹਾਡੇ ਦਰ ਤੋਂ ਰਹਿਮਤਾਂ ਲੈਣ, ਚਾਹੀਦਾ ਇਹ ਸੀ ਕਿ ਸਿੱਖ ਪੈਦਲ ਤੁਰਦਾ ਤੇ ਗੁਰੂ ਸਾਹਿਬ ਘੋੜੇ ਦੀ ਸਵਾਰੀ ਕਰਦੇ, ਪਰ ਦੁਨੀਆਂ ਦੇ ਲੋਕਾਂ ਨੂੰ ਇੱਕ ਨਵੀਂ ਰੀਤ ਦੇਣੀ ਸੀ। ਅੱਜ ਤੱਕ ਗੁਰੂ ਗੁਰੂ ਹੈ, ਚੇਲਾ ਸਾਰੀ ਜ਼ਿੰਦਗੀ ਚੇਲਾ ਹੈ, ਜਿਹੜੇ ਖਾਲਸੇ ਨੂੰ ਗੁਰੂ ਦੀ ਪਦਵੀ ਦਿੱਤੀ। ਸੱਚ ਜਾਣੋ ਇਹਦੀ ਆਰੰਭਤਾ ਕਰਤਾਰਪੁਰ ਦੀ ਧਰਤੀ ਤੋਂ ਹੋਈ ਸੀ। ਸਾਹਿਬ ਕਿਰਪਾਲੂ ਜੀ ਨੇ ਜਦੇ ਸ਼ਬਦ ਕਹਿ ਬਾਬਾ ਜੀ ਮੈਨੂੰ ਬਖਸ਼ ਦਿਓ, ਤੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਇੱਕੋ ਗੱਲ ਕਹੀ ਸੀ ਪੁਰਖਾ ਤੇਰਾ ਨਾਮ ਕੀ ਏ, ਕਹਿਣ ਲੱਗੇ ਮੇਰਾ ਨਾਮ ਲੈਣਾ ਹੈ। ਹੱਸ ਕੇ ਕਹਿੰਦੇ ਨੇ ਪੁਰਖਾ ਤੇਰਾ ਨਾਮ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਗੱਦੀ ਉਹਨਾਂ ਨੂੰ ਮਿਲੀ, ਇੱਥੇ ਇੱਕ ਦਿਨ ਬੇਨਤੀ ਕੀਤੀ ਸੀ ਜਿੰਨਾ ਸੇਵਾ ਕੀਤੀ। ਗੁਰਮਖੋ ਸ਼ਬਦ ਦੀ ਰੋਸ਼ਨੀ ਵਿੱਚ ਤੱਕੋ, ਸੇਵਾ ਦੀ ਬੜੀ ਵੱਡੀ ਮਹਾਨਤਾ ਹੈ, ਪਰ ਗੱਦੀ ਸਾਈਂ ਦੀ ਬਖਸ਼ਿਸ਼ ਹੈ ਕੇਵਲ ਆਪਣੀ ਘਾਲਣਾ ਨਹੀਂ ਕਿ ਬਾਬੇ ਬੁੱਢੇ ਦੀ ਸੇਵਾ ਨਹੀਂ। 125 ਸਾਲ ਦੀ ਉਮਰ ਵਿੱਚ 113 ਸਾਲ ਕੇਵਲ ਸੇਵਾ ਕੀਤੀ ਹੈ। ਜੇ ਕਹੀਏ ਵੀ ਕੇਵਲ ਸੇਵਾ, ਮੈਂ ਕਹਿੰਦਾ ਗੁਰੂ ਅਮਰਦਾਸ ਦੇ ਵਿਹੜੇ ਵਿੱਚ ਬਾਬਾ ਪਿਰਥੀਆ ਵੀ ਖੇਡਦਾ ਹੈ, ਬਾਬਾ ਮਹਾਦੇਵ ਵੀ ਖੇਡਦਾ ਹੈ। ਉਹਨਾਂ ਦੋਨਾਂ ਦੋਤਿਆਂ ਲਈ ਕਦੀ ਸ਼ਬਦ ਨਹੀਂ ਵਰਤਿਆ, ਪਰ ਗੁਰੂ ਅਰਜੁਨ ਦੇ ਬਾਲ ਉਮਰ ਵਿੱਚ ਨੇ ਤੇ ਵੇਖ ਕੇ ਕਹਿੰਦੇ ਨੇ ਦੋਤਾ ਬਾਣੀ ਕਾ ਬੋਠਾ, ਅਸਲ ਵਿੱਚ ਰੱਬ ਦੀ ਦਾਤ ਸੀ। ਕਹਿਣ ਲੱਗੇ ਪੁਰਖਾ ਤੂੰ ਹੈ ਲੈਣਾ ਅਸੀਂ ਤੇਰਾ ਦੇਣਾ ਹੈ। ਹੱਸ ਕੇ ਸ਼ਬਦ ਵਰਤਿਆ ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ, ਤੂੰ ਲੈਣਾ ਹੈ ਅਸੀਂ ਤੇਰਾ ਦੇਣਾ ਹੈ, ਲੈਣ ਵਾਲੇ ਘੋੜਿਆਂ ਤੇ ਆਉਂਦੇ ਨੇ ਤੇ ਬੇਨਤੀ ਕੀਤੀ ਦਾਤਾ ਜੀ ਮੈਨੂੰ ਬਖਸ਼ ਦਿਓ। ਉਹ ਦਿਨ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਦੇਖੋ ਪੁਰਖਾ ਅੱਜ ਤੂੰ ਕਹਿਣਾ ਮੈਨੂੰ ਖੇਦ ਹੈ ਕਿ ਤੁਸੀਂ ਮੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਇਓ। ਕਹਿੰਦੇ ਨੇ ਘੋੜੇ ਦੀਆਂ ਲਗਾਮਾਂ ਪਕੜਾਈਆਂ ਤੇ ਤੈਨੂੰ ਗੁਰੂ ਦਾ ਦਰ ਮਿਲ ਗਿਆ ਹੈ, गुरु दर ते आके अज मंतियां लगामा पकड़ा दे, मैं तेनू रब दे घर विच लै जावांगा। घोड़े दियां लगामा नाल गुरु मिल गए, मंतियां लगामा गुरु नूं दे। हकीकत जे मन की लगाम छेती कीते दित्ती नहीं जांदी, इह तां बंदे दे अपने हथ नहीं आउंदी, ते गुरु नूं किथे पकड़ा देनी। कहि लगे मन की लगाम गुरु नूं पकड़ा दे। सन 1504 दा जन्म है, तवज्जो दिओ, 35 साल गुरु नानक साहब तो छोटे ने भाई लैणा जी। सन 1532 नूं करतारपुर आए ने, 28 साल की उम्र सी उस दिन भाई लैणा जी दी। 28 साल की उम्र विच आए, 35 साल बाबे नानक तो छोटे, सन 32 तो लैके सन 1539 तक भाई लैणा जी ने केवल हुक्म मन के गुरु दे चरणा विच ते गुरु दे बचना नूं मनन दी सानू एक जुगत दसी। साखियां अनेकां ने, पर सिर्फ संखेप विच अर्ज करां। एक दिन अगे भी बेनती कीती सी, दो तरीकियां नाल सी गुरु नूं मानने आ, एक केवल अकल दे तल ते मनना। मैं कहना अकल बड़ी वड्डी चीज है, पर यह कदी ना भुलियो जिथे भावना श्रद्धा ते गुरु दा बचन मनन दा अंदर जज्बा हुंदा है, उथे अकल भी थले रह जांदी है। एक लोक ने जेड़े अकल नाल मानदे ने, ते एक ओ ने जेड़े भावना नाल केवल खत हुक्म मनन तुरदे ने। चार पांच साखियां ने ट्यूक मात्र चलना। उस दिन बेनती कीती सी कि अकल वाले कहिंदे ने धर्मशाला की कंध डिगी है, सवेरे दिन चढ़ेगा ते बनेगी। भावना वाला कहिंदा हुक्म करो ते रात नूं कंध पै बनांदे ने। अकल वाले कहिंदे ने कि जे लोटा जे कटोरा चिक्कड़ विच डुब पिया ते कोई गल नहीं, घर भांडिया की कमी नहीं। भावना वाला कहिंदा नहीं दाता जी, आप जी का हुक्म चाहिदा है। अकल वाले कहिंदे ने कि मरी कोई चुई धर्मशाला विचो असी नहीं, अनेकां सेवादार ने। भावना वाला कहिंदा हुक्म करो ते मैं बाहर सट के आउणा वा। अकल वाले कहिंदे ने कि चिक्कड़ चौंदा पे पंड विचों, असी पंड नहीं चुक सकदे। भावना वाला कहिंदा नहीं चिक्कड़ नहीं, केसर दे छटे ने, ते जे माता सुलखनी पुछदे ने कि पंड किसे होर नूं चुकांदे, हस के कहिंदे हकीकत वे इहदे तों बिना पंड किसे ने चुकनी नहीं। पंड केवल चुक ही सकदा है। भावना पंड चुक के कहिंदी है केसर है, अकल कहिंदी है चिक्कड़ है। अकल कहिंदी है कटोरे घर बड़े ने, भावना कहिंदी है चिक्कड़ विच डिग के भी कटोरे कढ़ांगे। अकल कहिंदी है कि रात इन्नी बतीत हो गई है, भावना कहिंदी है जिन्नी कु बताई जे तेरे भाने विच, जिन्नी रहिंदी है रजा विच बतीत कर लो। मैं ट्यूक मात्र चल रहा। अकल कहिंदी है कि किक्कर नूं हमेशा कंडे लगदे ने, ते भावना वाला सिख कहिंदा नहीं, मेरा कम मठियाई ते कंधिया वाल नहीं, मेरा कम हुक्म मनने। हुक्म मनन वाला किक्कर नूं झूणे देंदा है। अकल ते जीण वाला कहिंदा इस उम्र विच गल्लां केड़ियां करदे हो। प्रोफेसर प्यारा सिंह पदम, उन्हां दी सब तो पहली पुस्तक सी साडे गुरदेव, ओहदे विच उन्हां ने एक बहुत कमाल दी घटना कही, मैं अगे चलना चाहना हां। कहिंदे ने जिस दिन गुरता गद्दी दित्ती सी, अनेकां लोक आए कि गद्दी पुत्रां नूं, जेड़ी मैं खास करके बाबा नानक सतगुरु ने एक नवी सेध दुनिया नूं दित्ती, ओ किते खोर नहीं। हजूर ने उस दिन कहा सी हथ ते टका रख के कि जो कुछ लैणे ने तकिया शायद ए पुत्रा ने नहीं। लोकां कहा आखिर तुहाडा खून ने साहिब कृपालू जी, उहनां दे घर वर्गा सिद्धांत भावे अज भी सिख अपने खून दे मोह दा बद्दा होया, पूरे दे पूरे पंथ नूं दां ते लाण लई तैयार है। कदी बाबे नानक दा सिद्धांत पढ़ो, सारी बिरादरी दोनों पुत्र कोल ने, गल खून दे मोह नहीं, गल बाबे नानक ने रब दे घर दे सिद्धांत ही सानू दित्ती। ताई ताई जिंदा है खेड, साहिब कृपालू जी ने टका आते रखिया, दोनों पुत्रा नूं पुछिया सी, उत्तर मिलिया सी केवल खत दी तली ते टका, ते लैणे नूं पुछिया सी ते कहा सी दाता जी ए लोकां नूं केवल टका दिसदा है, सच जानी मेरे सतगुरां तेरे खास विच ओ ताकतां ने, सिख दी जबान वर्णन नहीं कर सकदी मेरे साहिबा, तेरे किन्ने को गुण बयान कर। हुण फर्क है, एक नूं गुरु बेअंत दिसदा है, एक नूं केवल खत दी तली ते टका नजर आउंदा है। गुरु नानक साहिब दे घर विच भाई लैणे जी ने भला पाओ ते पहे हुक्म नूं मन्निया, ते हुक्म उत्ते तर्क नहीं। गुरमुख 7 ਸਾਲ ਦੇ ਕਰੀਬ ਕਰਤਾਰਪੁਰ ਘਾਲਣਾ ਘਾਲੀਏ ਸੰਖੇਪ ਜੀ ਪੰਛੀ ਚਾਤ ਅਰਜ਼ ਕਰ ਰਿਹਾ। ਜਿਸ ਦਿਨ ਗੱਦੀ ਦੇਣ ਲੱਗੇ ਨੇ ਉਸ ਦਿਨ ਇੱਕ ਅਚਰਜ ਖੇਡ ਵਰਤਾਈ ਸੀ। ਆਪ ਲਿਬਾਸ ਪਾਇਆ ਹੈ ਕੋਈ ਜਿਹਾ, ਪਿੱਛੇ ਸੰਗਤਾਂ ਤੁਰੀਆਂ, ਕੋਈ ਪੈਸੇ ਚੁੜ ਕੇ ਚੁੱਕ ਕੇ ਪਰਤ ਆਇਆ, ਕੋਈ ਹੀਰੇ ਮੋਤੀ ਚੁੱਕ ਕੇ ਮੁੜਿਆ, ਕੇਵਲ ਭਾਈ ਬੁੱਢਾ ਤੇ 6 ਭਾਈ ਲੈਣਾ ਜੀ ਉਥੇ ਰਹਿ ਗਏ। ਬਾਬਾ ਬੁੱਢਾ ਜੀ ਨੂੰ ਵਾਪਸ ਤੋਰਿਆ, ਭਾਈ ਲੈਣਾ ਜੀ ਨੂੰ ਅਖੀਰ ਦੇ ਸ਼ਬਦ ਕਹਿ ਸਨ। ਮੁਰਦਾ ਖਾਣ ਦੀ ਗੱਲ ਵੀ ਚੱਲਦੀ ਏ, ਗੱਲ ਤਾਂ ਸਿਰਫ ਹੁਕਮ ਨੂੰ ਮੰਨਣ ਦੀ ਹੈ। ਅਖੀਰ ਦੇ ਸ਼ਬਦ ਕਹਿ ਸਨ ਲੈਣਿਆ ਕਿ ਦੇਖ ਸਾਰੇ ਘਰਾਂ ਨੂੰ ਚਲੇ ਗਏ, ਤੂੰ ਆਪਣੇ ਘਰ ਨੂੰ ਜਾਣਾ ਨਹੀਂ। ਮੈਂ ਕਹਿੰਦਾ ਜੇ ਸਿੱਖ ਨੇ ਬਹਿਣਾ ਹੈ ਨਾ ਤੇ ਗੁਰੂ ਦੇ ਦਰ ਤੇ ਮੁਰਦਾ ਬਣ ਕੇ ਕਹਿ ਬਹਿ। ਦੇਖੋ ਮੁਰਦੇ ਦਾ ਅਰਥ ਕੇਵਲ ਆ ਸਰੀਰਕ ਤੌਰ ਤੇ ਮੌਤ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ 3 ਤਰ੍ਹਾਂ ਦੀ ਮੌਤ ਮੰਨੀ ਏ। ਹਕੀਕਤ ਜੇ ਸ਼ਬਦ ਪੜਿਓ, ਇੱਕ ਮੌਤ ਹੈ ਕਿ ਫਿਜ਼ੀਕਲ ਤੌਰ ਤੇ ਸਰੀਰ ਦਾ ਬਿਲਸ ਜਾਣਾ, ਦੂਜੀ ਮੌਤ ਹੈ ਕਿ ਸਰੀਰ ਦਾ ਚੱਲਣਾ ਤੇ ਜ਼ਮੀਰ ਦਾ ਮਰ ਜਾਣਾ, ਤੀਜੀ ਮੌਤ ਹੈ ਜਿਹਦੇ ਤੇ ਰੱਬ ਮਿਹਰ ਕਰੇ ਸਰੀਰਕ ਤੌਰ ਤੇ ਜਿਉਂਦਾ ਹੋਵੇ ਤੇ ਸ਼ਬਦ ਵਿੱਚ ਆਪਣੇ ਆਪ ਨੂੰ ਜਿਉਂਦੇ ਜੀ ਮਾਰ ਦੇ। 3 ਤਰ੍ਹਾਂ ਦੀ ਮੌਤ ਹੈ। ਪਹਿਲੀ ਤਾਂ ਮੌਤ ਅਸੀਂ ਪੜ੍ਹਨੇ ਆ ਕਿ ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹਨੇ ਮਰਨਾ ਹੈ। ਦੂਜੀ ਤਰ੍ਹਾਂ ਦੀ ਮੌਤ ਹੈ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੀਜੀ ਮੌਤ ਇਹ ਵੇ ਕਿ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਈ, ਐਸੀ ਮਰਨੇ ਜੋ ਮਰੇ ਬੌਰ ਨਾ ਮਰਨਾ ਹੋਏ। ਉਹ ਕਿਹੜੀ ਮੌਤ ਹੈ? ਕਹਿਣ ਲੱਗੇ ਉਹ ਮੌਤ ਤੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੇ, ਜੀਵਿਆਂ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੇ ਹੁਕਮੈ ਬੁਝੈ ਸੋਏ। ਜਿਹੜਾ ਆਪਣੇ ਆਪ ਨੂੰ ਜਿਉਂਦੇ ਜੀ ਮਾਰ ਦੇਵੇ, ਸੱਚ ਜਾਣੋ ਮੁਰੀਦ ਵੀ ਹੋਵੇ ਜਿਨੇ ਆਪਣੇ ਆਪ ਨੂੰ ਜਿਉਂਦੇ ਜੀ ਮਾਰਿਆ। ਗੁਰੂ ਨਾਨਕ ਸਾਹਿਬ ਨੇ ਉੱਥੇ ਕਿਰਪਾ ਕੀਤੀ, ਕਹਿਣ ਲੱਗੇ ਪੁਰਖਾ ਲੈਣਿਆ ਸਾਰੇ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਕੀ ਤੂੰ ਆਪਣੇ ਘਰ ਨੂੰ ਨੀ ਜਾਣਾ? ਸਿੱਖ ਦਾ ਸਿਦਕ ਤੱਕੋ, ਚਰਨ ਪਕੜ ਕੇ ਕਿਹਾ ਸੀ ਬਾਬਾ ਜੀ ਜਿਨ੍ਹਾਂ ਲੋਕਾਂ ਦੇ ਘਰ ਨੇ ਘਰਾਂ ਵਾਲੇ ਘਰਾਂ ਨੂੰ ਚਲੇ ਗਏ ਨੇ, ਸਿੱਖ ਦਾ ਘਰ ਹੀ ਕੇਵਲ ਗੁਰੂ ਦੇ ਚਰਨ ਨੇ, ਲੈਣੇ ਦਾ ਘਰ ਤਾਂ ਹੋਰ ਕੋਈ ਨਹੀਂ। ਸਾਰੇ ਘਰਾਂ ਵਾਲੇ ਘਰਾਂ ਨੂੰ ਗਏ, ਮੇਰਾ ਘਰ ਕੇਵਲ ਤੂੰ ਵੇ, ਤੇਰੇ ਤੋਂ ਬਿਨਾਂ ਮੇਰੀ ਕੋਈ ਥਾਂ ਨਹੀਂ। ਉੱਥੇ ਕਹਿੰਦੇ ਨੇ ਹਜ਼ੂਰ ਨੇ ਸੀਨੇ ਨਾਲ ਲਾ ਕੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਪੁਰਖਾ ਤੂੰ ਗੁਰੂ ਨੂੰ ਆਪਣਾ ਘਰ ਬਣਾਇਆ ਹੈ। ਹਕੀਕਤ ਵੀ ਇਹੀ ਗੱਲ ਖਾਲਸੇ ਨੂੰ ਕਹੀ, ਕਹਿਣ ਲੱਗੇ ਤੂੰ ਗੁਰੂ ਨੂੰ ਆਪਣਾ ਘਰ ਬਣਾਇਆ ਹੈ। ਤੂੰ ਕਹਿੰਦਾ ਤੇਰੇ ਤੋਂ ਬਿਨਾਂ ਘਰ ਕੋਈ ਨਹੀਂ, ਪਰ ਸੱਚ ਜਾਣੀ ਸਾਰਿਆਂ ਨੂੰ ਟਣਕਾ ਕੇ ਦੇਖਿਆ ਹੈ, ਤੇਰੇ ਵਰਗਾ ਘਰ ਮੈਨੂੰ ਕੋਈ ਨੀ ਮਿਲਿਆ। ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲਹਿਣੇ ਦੇ ਘਰ ਵਿੱਚ ਹੋਵੇਗਾ। ਕਦੀ ਤੱਕਿਓ, ਬਸ ਗੁਰੂ ਨੂੰ ਘਰ ਬਣਾ ਲਈਏ। ਇਹ ਕੇਵਲ ਇਤਿਹਾਸ ਨਹੀਂ, ਬਾਣੀ ਦੀ ਕਦੀ ਤੁਕ ਪੜੋ। ਹਜ਼ੂਰ ਨੇ ਆਪਣੇ ਤੋਂ 35 ਸਾਲ ਛੋਟੇ ਨੇ, ਗੱਲ ਸਾਈਂ ਦੀ ਰਹਿਮਤ ਦੀ ਹੈ। ਇਹ ਸਿੱਖੀ ਤਾਂ ਬੜੀ ਅਚਰਜ ਜੀ ਖੇਡ ਏ, ਕੀ ਪਤਾ ਹੈ ਕਿ ਕਿਹਦੇ ਉੱਤੇ ਕਦੋਂ ਗੁਰੂ ਨੇ ਆਪਣਾ ਮਿਹਰ ਭਰਿਆ ਆਸਰਾ ਕੇ ਬੜੀ ਵੱਡੀ ਸੇਵਾ ਲੈ ਲੈਣੀ। ਸਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਬਾਬਾ ਸੱਤਾ ਬਲਵੰਤ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਛੇਤੀ ਮੈਂ ਕਿਉਂ। ਕਹਿੰਦੇ ਨੇ ਗੁਰੂ ਨਾਨਕ ਕੀ ਜੋਤ ਭਾਈ ਲੈਣੇ ਦੇ ਅੰਦਰ ਪ੍ਰਵੇਸ਼ ਕਰ ਗਈ, ਉਸ ਜੋਤ ਨੇ ਉਹਨੂੰ ਆਪਣੇ ਬਾਪ ਬਰਾਬਰ ਦਾ ਕਰ ਲਿਆ। ਜੋਤ ਸਮਾਣੀ ਜੋਤ ਮਾਹੇ ਆਪ ਆਪੇ ਛੇਤੀ ਮੈਂ ਕਿਉਂ, ਸਿੱਖਾਂ ਪੁੱਤਰਾਂ ਭੋਗ ਕਹਿ ਸਭ ਉਮਤ ਵੇਖੋ ਜੇ ਕਿਉਂ। ਅਖੀਰ ਤੇ ਕੌਣ ਰਹਿ ਗਿਆ ਜਾਂ ਸੁਦੋਸ ਤਾਂ ਲਹਿਣਾ ਤੇ ਕਿਉਂ, ਅਖੀਰ ਤੇ ਲਹਿਣਾ ਜੀ ਰਹਿ ਗਏ। ਇੱਕ ਨਵਾਂ ਇਨਕਲਾਬ ਆਇਆ, ਉਹ ਕੀ ਸੀ? ਜਿਹੜੀ ਖਾਲਸੇ ਦੀ ਗੱਲ ਸੀ ਕਈ ਦਿਨਾਂ ਤੋਂ ਕਰਨੇ ਪਿਆ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਤੇ ਮੈਂ ਬੇਨਤੀ ਕਰਾਂ ਸੱਤੇ ਬਲਵੰਡ ਨੇ ਆਪਣੀ ਵਾਰ ਦੀ ਪਹਿਲੀ ਪੌੜੀ ਆਪੇ ਗੁਰ ਚੇਲੇ ਤੇ ਸੰਪੂਰਨ ਕੀਤੀ। ਜਦੋਂ ਅਸੀਂ ਵਾਰ ਪੜ੍ਹਨੇ ਆ ਕਿ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਗੋਵੈ ਜੋ ਖੀਵਦੈ, ਦੇ ਗੁਣਾ ਸਤ ਭੈਣ ਪਾਰਾਧਰੈ ਪਾਰੰਗ ਦਾਨ ਪੜੀਂਦੈ, ਨਾਨਕ ਰਾਜ ਚਲਾਇਆ। ਇਥੇ ਸ਼ਬਦ ਰਾਜ ਚਲਾਇਆ ਹੈ ਪਰ ਕੂੜ ਦੀ ਨੀ ਨਹੀਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲੈਣੇ ਧਰਿਉਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੁੜਕ ਜ਼ੋਰ ਪਾ ਕੂਵੈ ਜੀ ਦੇ ਅਗਲੀ ਤੋਕੇ ਗੁਰ ਗੁਰੂ ਜੀ ਨੇ ਇਹਦਾ ਅਰਥ ਗੁਰੂ ਨਾਨਕ ਸਾਹਿਬ ਨੇ ਚੇਲੇ ਰਹਿ ਰਾਸ ਕੀ ਚੇਲੇ ਦੇ ਚਰਨਾਂ ਵਿਚ ਮੱਥਾ ਟੇਕ ਦਿੱਤਾ ਤੇ ਦੁਨੀਆਂ ਦੇ ਲੋਕੋ ਨਵਾਂ ਇਨਕਲਾਬ ਕੀ ਸੀ ਲੋਕਾਂ ਕਿਹਾ ਉਲਟੀ ਗੰਗਾ ਵਹਿ ਗਈ ਸਿਰਫ 5 ਮਿੰਟ ਰਹਿੰਦੇ ਨੇ ਸੰਪੂਰਨਤਾ ਕਰ ਲੱਗਾ ਉੱਥੇ ਨਵੀਂ ਖੇਡ ਵਾਪਰੀ ਅੱਜ ਤੱਕ ਦੁਨੀਆਂ ਦਾ ਬਾਦਸ਼ਾਹ ਜਿਹੜਾ ਤਖ਼ਤ ਤੇ ਬਹਿ ਜਾਏ ਪਹਿਲੀ ਗੱਲ ਉਹ ਮਰਦੇ ਦਮ ਤੱਕ ਗੱਡੀ ਛੱਡਣ ਨੂੰ ਤਿਆਰ ਹੀ ਨਹੀਂ ਦੁਖਾਂਤ ਹੈ ਮਨੁੱਖਤਾ ਦਾ ਜਿਹੜਾ ਵੀ ਗੱਡੀ ਤੇ ਬਹਿ ਗਿਆ ਉਹਨੇ ਗੱਡੀ ਛੱਡਣ ਨੂੰ ਤਿਆਰ ਨਹੀਂ ਹੋਇਆ ਦੂਸਰੀ ਗੱਲ ਹੁਣ ਕੋਮਲ ਸਾਹਿਬ ਜੀ ਵੀ ਖਾਲਸੇ ਦੀ ਗੱਲ ਕਰਕੇ ਗਏ ਤੇ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ ਕਿ ਉਹ ਖਾਲਸਾ ਦਲ ਖਾਲਸੇ ਦੀ ਗੱਲ ਚੱਲੀ ਜੱਸਾ ਸਿੰਘ ਆਹਲੋਵਾਲੀਆ ਜਦੋਂ ਕੁੱਪਰ ਖੇੜੇ ਦੇ ਮੈਦਾਨ ਵਿਚ ਮਿਸਲ ਵੰਡ ਦੀ ਗੱਲ ਚੱਲੀ ਤੇ ਇੱਕੋ ਸ਼ਬਦ ਕਿਹਾ ਸੀ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮੇਲ ਤੋਰ ਖੜ ਪੰਥ ਬਚਾਵੋ ਜਦੋਂ ਘਿਰੇ ਹੋਏ ਮੈਦਾਨ ਵਿਚ ਇਹਨਾਂ ਤੇ ਵਾਰ ਕਰਨ ਲੱਗਾ ਕੋਈ ਸੱਜਣ ਤੇ ਇਹਨਾਂ ਦੇ ਸਹਿਯੋਗੀ ਨੇ ਇਹਨਾਂ ਦੇ ਸਾਥੀ ਨੇ ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਚਾਬੁਕ ਮਾਰਿਆ ਘੋੜੇ ਨੂੰ ਤੇ ਸਰਦਾਰ ਜੀ ਦਾ ਘੋੜਾ ਦੁਸ਼ਮਣਾਂ ਵਿਚੋਂ ਨਿਕਲਣ ਲੱਗਾ ਤੇ ਉਸ ਵੇਲੇ ਇੱਕ ਸ਼ਬਦ ਕਹੇ ਸਨ ਆਗੂ ਕੈਸਾ ਸੀ ਸ਼ਬਦ ਵਰਤੇ ਕਹਿਣ ਲੱਗੇ ਮੇਰੇ ਘੋੜੇ ਨੂੰ ਚਾਬੁਕ ਕਿਉਂ ਮਾਰਿਆ ਕਹਿਣ ਲੱਗੇ ਸਰਦਾਰ ਜੀ ਕਿ ਤੁਸੀਂ ਦੁਸ਼ਮਣਾਂ ਵਿਚ ਘਿਰ ਗਏ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ ਮੈਂ ਆਮ ਬੰਦਾ ਨਹੀਂ ਸ਼ਬਦ ਕੀ ਸਨ ਹੋਮੇ ਵਾਲੇ ਨਹੀਂ ਕਹਿੰਦਾ ਜਦੋਂ ਮੈਂ ਜਾਣਾ ਵਾਂ ਤਖ਼ਤ ਤੇ ਸਿੱਖ ਮੈਨੂੰ ਆਗੂ ਆਪਣਾ ਸਮਝ ਕੇ ਸਾਰੇ ਮੇਰੇ ਤੇ ਮਾਣ ਕਰਦੇ ਨੇ ਕਹਿੰਦੇ ਜੇ ਮੈਂ ਹੀ ਮੌਤ ਤੋਂ ਡਰਦਾ ਭੱਜ ਗਿਆ ਤੇ ਅੱਜ ਤੋਂ ਬਾਅਦ ਮੈਂ ਦਰਬਾਰ ਵਿਚ ਕਿਹੜਾ ਮੂੰਹ ਲੈ ਕੇ ਬਵਾਂ ਕਦੀ ਉਸ ਆਗੂ ਦੀ ਦਾਸਤਾਨ ਦੇਖੋ ਕਹਿਣ ਲੱਗੇ ਕਿ ਪੰਥ ਸੁਣੈ ਮੋਏ ਕਰ ਹੈ ਠੱਠਾ ਘੋੜਾ ਕੁਟਾਏ ਜੱਸਾ ਸਿੰਘ ਨੱਠਾ ਕਿਆ ਮੁੱਖ ਲੈ ਮੈਂ ਬਹੁ ਦੀਵਾਨ ਕਰੇ ਮਸ਼ਕਰੀ ਹਮਕੋ ਆਨ ਮੈਂ ਖਾਲਸਾ ਪਾਤਸ਼ਾਹ ਕਹਾਇਓ ਤੂੰ ਚਾਹੇ ਤੂੰ ਮੋਏ ਗੀਤੀ ਬਣਾਇਓ ਮੈਨੂੰ ਖਾਲਸੇ ਨੇ ਪਾਤਸ਼ਾਹ ਦਾ ਰੁਤਬਾ ਦਿੱਤਾ ਹੈ ਤੇ ਤੂੰ ਮੈਨੂੰ ਗਿੱਦੜਾਂ ਵਾਲੇ ਪਾਸੇ ਤੋਰ ਮੈਂ ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹਨਾ ਉਹਦੇ ਤੇ ਸੰਪੂਰਨਤਾ ਕਰਨੀ ਹੈ ਕਿ ਬਾਬੇ ਨਾਨਕ ਨੇ ਕੱਲ ਗੁਰੂ ਅੰਗਦ ਸਾਹਿਬ ਦਾ ਪੁਰਬ ਹੈ ਇੱਕ ਨਵੀਂ ਮਰਿਆਦਾ ਚਲਾਈ ਦੁਨੀਆਂ ਦੇ ਤਖ਼ਤ ਤੇ ਕੋਈ ਆਦਮੀ ਬਹਿ ਜਾਏ ਮਰਦੇ ਦਮ ਤੱਕ ਉਹ ਗੱਦੀ ਨਹੀਂ ਛੱਡਦਾ ਧਿਆਨ ਦਿਆ ਜੇ ਉਹ ਗੱਦੀ ਛੱਡਣ ਲੱਗੇ ਉਹਦਾ ਯਤਨ ਹੁੰਦਾ ਕਿ ਮੇਰੇ ਤਖ਼ਤ ਤੇ ਪੈਣ ਤੋਂ ਪਹਿਲਾਂ ਮੇਰਾ ਪੁੱਤਰ ਮੇਰੇ ਤਖ਼ਤ ਉੱਤੇ ਬਹਿ ਜਾ ਇਹ ਬਾਣੀ ਤੋਂ ਬਾਹਰ ਨਹੀਂ ਜਾਣਾ ਭਾਈ ਗੁਰਦਾਸ ਦੀ ਇੱਕ ਪੌੜੀ ਹੈ ਉਹਨੂੰ ਕਹਿਣਾ ਕਿ ਬਾਬੇ ਦੇ ਘਰ ਦੀ ਰੀਤ ਕੀ ਮੇਰੇ ਤਖ਼ਤ ਤੇ ਪੈਣ ਤੋਂ ਪਹਿਲਾਂ ਮੇਰਾ ਪੁੱਤਰ ਮੇਰਾ ਪੋਤਰਾ ਤਖ਼ਤ ਤੇ ਬਹਿ ਜਾਏ ਕਹਿੰਦੇ ਨੇ ਬਾਦਸ਼ਾਹ ਦੀ ਮੌਤ ਹੋਈ ਤੇ ਪੁੱਤਰ ਨੇ ਕੀ ਕੀਤਾ ਉਹ ਕਾਜ਼ੀ ਦੇ ਕੋਲ ਗਿਆ ਮਸੀਤ ਵਿਚ ਕਾਜ਼ੀ ਤੇ ਮੁੱਲਾ ਉਸ ਵਕਤ ਇੱਕ ਪੁਸ਼ਤੀ ਰਾਜ ਸੀ ਉਹਨੇ ਇਕੱਠੇ ਕਰਕੇ ਆਪਣੇ ਨਾਮ ਦਾ ਖੁਤਬਾ ਪੜਾਇਆ ਅਜੇ ਬਾਪ ਦੀ ਅਰਥੀ ਨਹੀਂ ਉੱਠੀ ਤੇ ਪੁੱਤਰ ਕਹਿੰਦਾ ਟਕਸਾਲ ਵਿਚ ਜਿਤਨੇ ਵੀ ਸਿੱਕੇ ਪਏ ਨੇ ਇਹਨਾਂ ਨੂੰ ਜ਼ਬਤ ਕਰ ਲਿਆ ਜਾਏ ਮੇਰੇ ਬਾਪ ਦੇ ਨਾਮ ਨੂੰ ਮਿਟਾ ਕੇ ਸਿੱਕਿਆਂ ਤੇ ਮੇਰਾ ਨਾਮ ਲਿਖੋ ਉਹਦੀਆਂ ਮੋਹਰਾਂ ਹਟਾ ਕੇ ਮੇਰੇ ਨਾਮ ਦੀ ਮੋਹਰ ਲਿਖੋ ਦੁਨੀਆਂ ਦਾ ਬਾਦਸ਼ਾਹ ਪੁੱਤਰ ਦੇ ਮੋਹ ਵਿਚ ਮਰ ਜਾਂਦਾ ਹੈ ਤੇ ਪੁੱਤਰ ਤਖ਼ਤ ਤੇ ਬੈਠ ਕੇ ਪਿਓ ਦੇ ਨਾਮ ਨੂੰ ਮਿਟਾਉਂਦਾ ਹੈ ਉਹ ਬਾਬੇ ਨਾਨਕ ਨੇ ਪੁੱਤਰਾਂ ਨੂੰ ਨਹੀਂ ਸਿੱਖ ਨੂੰ ਗੱਦੀ ਦਿੱਤੀ ਸਿੱਖ ਨੇ ਇਹ ਨਹੀਂ ਕਿਹਾ ਕਿ ਨਾਨਕ ਸ਼ਬਦ ਮਿਟਾ ਦਿਓ ਕਹਿਣ ਲੱਗੇ ਜੋਤ ਭਾਵੇਂ ਦਸਾਂ ਜਾਮਿਆਂ ਵੀ ਚੱਲੇਗੀ ਪਰ ਮੋਹਰ ਕੇਵਲ ਬਾਬੇ ਨਾਨਕ ਦੀ ਚੱਲੇਗੀ ਮੋਹਰ ਮਿਟਾਈ ਨਹੀਂ ਸਿੱਕਾ ਮਿਟਾਇਆ ਨਹੀਂ ਦਰਬਾਰ ਮਿਟਾਇਆ ਨਹੀਂ ਸਵਾਦ ਹੀ ਨਹੀਂ ਪੈਦਾ ਹੁੰਦਾ ਚੇਂਜ ਕਰ ਦੇਣ ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ ਕਿ ਦੁਨਿਆਵਾ ਪਾਤਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹੀ ਦੋਈ ਫੇਰੇ ਆਪਣੀ ਹੁਕਮੇ ਬੰਦੇ ਸਭ ਸਿਪਾਹੀ ਕਹਿਣ ਲੱਗੇ ਕੁਤਬਾ ਜਾਏ ਪੜਾਏ ਦਾ ਕਾਜੀ ਮੁੱਲਾ ਕਰੇ ਉਗਾਹੀ ਟਕਸਾਲੇ ਸਿੱਕਾ ਪਵੇ ਹੁਕਮੇ ਵਿਚ ਸਫੇਦੀ ਸਿਆਹੀ ਤੇ ਬਾਬੇ ਨੇ ਇੱਕ ਨਵੀਂ ਰੀਤ ਚਲਾਈ ਗੁਰਮੁਖ ਵਾਹ ਬਾਣੇ ਕਰ ਰੀਤ ਹੈ ਗੁਰਮੁਖ ਗਾਡੀ ਰਾਹ ਚਲਾਈ ਕਹਿਣ ਲੱਗੇ ਇੱਕ ਦੋਹੀ ਟਕਸਾਲ ਇੱਕ ਸੱਚਾ ਸਿੱਕਾ ਤਖ਼ਤ ਸੱਚਾ ਦਰਗਾਹੀ ਇੱਕ ਦੋਹੀ ਅਕਾਲ ਦੀ ਪੂਜਾ ਅਕਾਲ ਦੀ ਹੋਵੇਗੀ ਸਿੱਕਾ ਨਾਮ ਦਾ ਚੱਲੇਗਾ ਤੇ ਦਰਬਾਰ ਕੇਵਲ ਸੰਗਤ ਦਾ ਹੋਵੇਗਾ ਹਕੀਕਤ ਜਾਣੋ ਜਿਹੜੀ ਇੱਕ ਦੋਹੀ ਇੱਕ ਟਕਸਾਲ ਇੱਕ ਸਿੱਕਾ ਦਿੱਤਾ ਮੇਰੇ ਕਲਗੀਧਰ ਕਿਰਪਾਲੂ ਜੀ ਨੇ ਮਿਹਰ ਕੀਤੀ ਗੁਰੂ ਨਾਨਕ ਸਾਹਿਬ ਨੇ ਪੁੱਤਰ ਨਹੀਂ ਆਪਣੇ ਸੇਵਕਾਂ ਨੂੰ ਗੱਦੀ ਦਿੱਤੀ ਖਿਮਾ ਕਰਿਓ ਕਈ ਵਾਰੀ ਅਸੀਂ ਜਾਤ ਬਰਾਦਰੀ ਨਾਲ ਜੋੜ ਕੇ ਕਹਿੰਦੇ ਹਾਂ ਅਸੀਂ ਫਲਾਣੇ ਗੁਰੂ ਦੀ ਕੁੱਲ ਵਿੱਚੋਂ ਆ। ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਭਾਈ ਮਨੀ ਸਿੰਘ ਉਹਨਾਂ ਨੇ ਜਨਮ ਸਾਖੀ ਵਿੱਚ ਕਿਹਾ, ਜਦੋਂ ਪੁੱਛਿਆ ਪੁੱਤਰਾਂ ਦਾ ਕੀ ਬਣੇਗਾ, ਕਹਿਣ ਲੱਗੇ ਇਹ ਬਾਬੇ ਕੇ ਹੋਣਗੇ, ਅੰਨ ਪਾਣੀ ਰੋਟੀ ਦੀ ਕਮੀ ਨਹੀਂ ਆਵੇਗੀ, ਪਰ ਸੁਲੱਖਣੀਏ ਜਨਮ ਸੌਰੇਗਾ ਗੁਰੂ ਗੁਰੂ ਜਪ ਕੇ। ਗੁਰੂ ਦੀ ਗੱਲ ਮੰਨਣਗੇ ਤੇ ਜਨਮ ਸੌਰੇਗਾ। ਸਾਹਿਬ ਕਿਰਪਾਲੂ ਜੀ ਨੇ ਚੇਲੇ ਨੂੰ ਗੱਦੀ ਦੇ ਕੇ ਮੱਥਾ ਟੇਕਿਆ, ਉਹੀ ਜੋਤ ਦਸਵੇਂ ਜਾਮੇ ਵਿੱਚ ਆਈ, ਅਨੰਦਪੁਰ ਸਾਹਿਬ ਦੀ ਧਰਤੀ, ਕਰਤਾਰਪੁਰ ਤੋਂ ਚੱਲੀ ਇਹ ਮਰਿਆਦਾ, ਅਨੰਦਪੁਰ ਸਾਹਿਬ ਦੀ ਧਰਤੀ ਆਈ ਤੇ ਦੇ ਕੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ। ਜਦੋਂ ਆਪ ਦਾਤ ਮੰਗੀ ਤੇ ਉੱਥੇ ਜਿਹੜੇ ਸ਼ਬਦ ਵਰਤੇ, ਕਵੀ ਸੰਤੋਖ ਸਿੰਘ ਨੇ ਇਹੀ ਕਹੇ ਨੇ, ਕਹਿਣ ਲੱਗੇ ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ, ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀ ਜੈ, ਅੱਜ ਅਬ ਅੰਮ੍ਰਿਤ ਛਕਾਓ ਮੋਹੇ, ਜੈਸੇ ਤੁਮ ਲੀਨਿਓ। ਕਹਿਣ ਲੱਗੇ ਜਿਵੇਂ ਤੁਸੀਂ ਅੰਮ੍ਰਿਤ ਦੀ ਦਾਤ ਲਈ, ਉਸੇ ਤਰ੍ਹਾਂ ਅੰਮ੍ਰਿਤ ਦੀ ਦਾਤ ਮੈਨੂੰ ਵੀ ਦਿਓ। ਗੁਰੂ ਕੇ ਸਿੱਖੋ, ਧੰਨ ਗੁਰੂ ਅੰਗਦ ਸਾਹਿਬ ਨੇ ਕੇਵਲ ਹੁਕਮ ਦੀ ਘਾਲ ਨਾ ਘਾਲੀ। 63 ਸ਼ਲੋਕ ਮੇਰੇ ਬਾਬਾ ਜੀ ਨੇ ਉਚਾਰਨ ਕੀਤੇ, ਉਹਨਾਂ ਦੇ ਕੁਝ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਸਵਾਲਾਂ ਦੇ ਉੱਤਰ ਨੇ। ਜਿਵੇਂ ਅਸੀਂ ਪੜ੍ਹਨੇ ਆ ਕਿ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ, ਭਾਈ ਲੈਣਾ ਗੁਰੂ ਅੰਗਦ ਸਾਹਿਬ ਬਣੇ ਤੇ ਸ਼ਬਦ ਵਰਤੇ ਕਿ ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹੇ ਗੁਣੀ ਸਮਾਏ। ਜਦੋਂ ਉਹਨਾਂ ਘਾਲਣਾ ਦੀ ਗੱਲ ਕਹੀ, ਕਹਿਣ ਲੱਗੇ ਉਹ ਚਾਕਰ ਨਹੀਂ ਜਿਹੜਾ ਇਹ ਵੀ ਕਹਿ ਮੈਂ ਸੇਵਕ ਹਾਂ, ਤੇ ਸਾਹਮਣੇ ਆਕੜੇ ਵੀ ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ ਆਪ ਗਵਾਏ, ਸੇਵਾ ਕਰੇ ਤਾਂ ਕਿਚ ਪਾਏ ਮਾਨ। ਕਿਆ ਮਹਾਰਾਜ ਸਾਰੇ ਲੋਕ ਮੱਥਾ ਟੇਕਦੇ ਨੇ? ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਤਾਂ ਕੀ ਹੋਇਆ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਕੇਵਲ ਭਗਤੀ ਨਹੀਂ, ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਸਿਆਣੇ ਬੈਠੇ ਨੇ, ਡਾਕਟਰ ਜੇ ਬੀ ਸਿੰਘ ਨੇ ਗੁਰਮੁਖੀ ਲਿਪੀ ਦਾ ਇਤਿਹਾਸ ਲਿਖਿਆ। ਅੱਜ ਮੰਨਦੇ ਨੇ ਵਿਦਵਾਨ ਕਿ ਬਾਬਾ ਜੀ ਨੇ ਸ਼ਬਦ ਵਰਤੇ, ਸੰਸਤ ਸਹਿ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਉਸ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਗੁਰੂ ਅੰਗਦ ਸਾਹਿਬ ਦਾ ਯੋਗਦਾਨ। ਕੇਵਲ ਲਿਪੀ ਨਹੀਂ, ਕੇਵਲ ਬਾਣੀ ਨਹੀਂ, ਜੇ ਅਹਿਮਦਾਬਾਦ ਦੀ ਧਰਤੀ ਤੇ ਬਾਬੇ ਨੇ ਬਾਬਰ ਨੂੰ ਜਮਦੂਤ ਕਿਹਾ ਤੇ ਉਹਦਾ ਪੁੱਤਰ ਹਮਾਯੂ ਖਡੂਰ ਦੀ ਧਰਤੀ ਤੇ ਆਇਆ ਤੇ ਤਲਵਾਰ ਦੇ ਮੁੱਠਿਆਂ ਤੇ ਹੱਥ ਪਾਉਣ ਲੱਗਾ ਤੇ ਬੇਪਰਵਾਹ ਗੁਰੂ ਨੇ ਕਿਹਾ ਸੀ, ਉਹ ਹਮਾਯੂ ਜਿਹੜੀ ਤਲਵਾਰ ਫਕੀਰਾਂ ਤੇ ਚੁੱਕਣਾ ਪਿਆ ਹੈ, ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕਿਉਂ ਖੁੰਡੀ ਹੋ ਗਈ? ਦੇਖੋ ਕਦੀ ਨਿਰਭੈਤਾ। ਉਸ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਦਾ ਕੱਲ ਅਸੀਂ ਪੁਰਬ ਮਨਾਉਣਾ ਹੈ, 500 ਸਾਲ ਉਹਨਾਂ ਦੀ ਆਮਦ ਨੂੰ ਹੋਣੇ ਨੇ। ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਆ ਜੇ। ਬਹੁਤ ਗੁਰਮੁਖ ਪਿਆਰੇ ਆਪ ਵਿੱਚ ਸਜੇ ਬੈਠੇ ਨੇ, ਜਿਨ੍ਹਾਂ ਨੇ ਖਾਸ ਕਰਕੇ ਪੰਥਕ ਵਿਚਾਰਾਂ, ਰਾਜਨੀਤੀ, ਸਿੱਖ ਰਾਜਨੀਤੀ, ਸਿੱਖ ਕਲਚਰ, ਸਿੱਖ ਕਿੱਧਰ ਨੂੰ ਜਾਂਦਾ ਪਿਆ, ਉਹ ਆਪ ਜ਼ਰੂਰ ਸਰਵਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।